ਵਾਰੀ ਫੇਰ ਹੱਸੋ ਖੇਡੋ ਨੱਚੋ ਤੇ ਗਾਓ ਮੇਰੇ ਲੋ ਭਾਵੇਂ ਗਲੀ ਚ ਭੁੜਕੋ ਤੇ ਭਾਵੇਂ ਘਰ ਚ ਧਮਾਲਾਂ ਪਾਓ ਕਸਮਾਂ ਨੂੰ ਖਾਓ ਇਸ ਲਈ ਇੱਕ ਹੋਰ ਨਵਾਂ ਨਿਰਾਲਾ ਚਟਪਟਾ ਅਨਮੋਲ ਮਜ਼ੇਦਾਰ ਜ਼ਾਇਕੇਦਾਰ ਪੱਕਾ ਤੇ ਪਾਏਦਾਰ ਮਜ਼ਾਇਆ ਪ੍ਰੋਗਰਾਮ ਜਿਹਨੂੰ ਉਡੀਕਣ ਡਏ ਸਨ ਆਪਣੇ ਪਰਾਏ ਮਹੱਲੇਦਾਰ ਕਿਰਾਏਦਾਰ ਥਾਣੇਦਾਰ ਹਵਾਲਦਾਰ ਤਹਿਸੀਲਦਾਰ ਜ਼ੈਲਦਾਰ ਸਰਮਾਇਆਦਾਰ ਜਗੀਰਦਾਰ ਜ਼ਿੰਮੇਦਾਰ ਅਹੁਦੇਦਾਰ ਤੇ ਆਲਾ ਸ਼ਾਹਕਾਰ ਤੇ ਫਿਲਮੀ ਸਨਅਤ ਲੋ ਫਨਕਾਰ ਹਦਾਇਤਕਾਰ ਪੇਸ਼ਕਾਰ ਕਲਮਕਾਰ ਲਿਖਤਕਾਰ ਅਦਾਕਾਰ ਮੇਰੇ ਵਾਂਗੂ ਸਿਹਤ ਤੋਂ ਆਵਾਜ਼ਾਰ ਬਿਮਾਰ ਲਾਚਾਰ ਬੇਕਾਰ ਭੈਣ ਭਰਾ ਅੰਗ ਸਾਗ ਤੇ ਰਿਸ਼ਤੇਦਾਰ ਇਹਨਾਂ ਸਾਰਿਆਂ ਦੀ ਇੰਤਜ਼ਾਰ ਨੂੰ ਖਤਮ ਕਰਨ ਲਈ ਇੱਕ ਵਾਰੀ ਫੇਰ ਤੁਹਾਡੀ ਖਿਦਮਤ ਵਿੱਚ ਹਾਸਿਆਂ ਦੀ ਅਨੋਖੀ ਬਹਾਰ ਲੈ ਕੇ ਸ਼ੌਕੀ ਖਾਨ ਹਾਜ਼ਰੇ ਖਿਦਮਤ ਏ ਸਲਾਮ ਕਬੂਲ ਕਰੋ ਦੋਸਤੋ ਤੁਹਾਨੂੰ ਤੇ ਪਤਾ ਹੈ ਕਿ ਦੁਨੀਆ ਤੇ ਆਉਣ ਵਾਲਾ ਹਰ ਇਨਸਾਨ ਪੈਦਾ ਹੋਣ ਤੋਂ ਲੈ ਕੇ ਮਰਨ ਤੱਕ ਜ਼ਿੰਦਗੀ 'ਚ ਕਿੰਨੀ ਕੁ ਵਾਰੀ ਰੋਂਦਾ ਹੈ ਸਭ ਤੋਂ ਪਹਿਲੇ ਤੇ ਖੈਰ ਨਾਲ ਆਉਂਦਿਆਂ ਹੀ ਰੋਂਦਾ ਹੈ ਉਹ ਲੱਗਦਾ ਪਿੱਛੇ ਕੁਛ ਐ ਭੁੱਲ ਆਇਆ ਫਿਰ ਦੰਦੀਆਂ ਕੱਢਣ ਤੱਕ ਦੁੱਧ ਨੂੰ ਰੋਂਦਾ ਹੈ ਬਈ ਅੱਖ ਖੁੱਲੀ ਹੈ ਤੇ ਸਾਹਮਣੇ ਲਿਫਾਫੇ ਵਾਲਾ ਆ ਗਿਆ ਹਰੇ ਮਾਂ ਤੋਂ ਬਗੈਰ ਹੀ ਜੰਮ ਪਿਆ ਫਿਰ ਜ਼ਰਾ ਕੁ ਹੋਸ਼ ਆਉਂਦੀ ਹੈ ਤੇ ਗੋਦੀ ਚੜ੍ਹਨ ਤੋਂ ਰੋਂਦਾ ਹੈ ਬਈ ਮੈਨੂੰ ਚੁੱਕੀ ਰੱਖੋ ਪਲ ਕੇ ਆਪੇ ਉੱਤਰ ਜਾਵਾਂਗਾ ਥੋੜਾ ਜਿਹਾ ਤੁਰਨ ਜੋਗਾ ਹੁੰਦਾ ਤੇ ਫਿਰ ਡਿੱਗ ਡਿੱਗ ਕੇ ਰੋਂਦਾ ਬਈ ਲੱਤਾਂ ਜ਼ਮੀਨ ਤੇ ਕੋ ਲੱਗੀਆਂ ਜ਼ਰਾ ਕੋ ਵੱਡਾ ਹੋ ਜਾਏ ਤੇ ਫਿਰ ਕੰਮ ਕਰਨ ਤੋਂ ਰੋਂਦਾ ਬਈ ਦੁਨੀਆ ਤੇ ਚੰਗਾ ਕਿਹੜਾ ਹੋਣ ਡਿਆ ਜੇ ਰੋ ਪਿੱਟ ਕੇ ਸਕੂਲੇ ਪਾ ਦਈਏ ਤੇ ਉੱਥੇ ਵੀ ਰੋਂਦਾ ਬਈ ਮਾਸਟਰ ਨਕਲ ਨਹੀਂ ਮਾਰਨ ਦਿੰਦੇ ਜਦੋਂ ਪੜ੍ਹ ਲਿਖ ਜਾਏ ਤੇ ਸੜਕਾਂ ਤੇ ਨੌਕਰੀ ਵਾਸਤੇ ਰੋਂਦਾ ਤੇ ਕਿਹੜੀ ਸ਼ੇਖੀ ਤੇ ਕਰਾਂ ਜੇ ਨੌਕਰੀ ਮਿਲ ਜਾਏ ਤੇ ਫਿਰ ਤਨਖਾਹ ਵੇਖ ਕੇ ਰੋਂਦਾ ਵੀ ਹੱਥ ਹਲਾਲ ਦੀ ਥੋੜੀ ਕਿਉਂ ਹੈ ਜੇ ਇੱਧਰੋਂ ਉੱਧਰੋਂ ਕਰ ਕਰਾ ਕੇ ਤਨਖਾਹ ਵੱਧ ਜਾਏ ਤੇ ਫਿਰ ਸ਼ਾਦੀ ਵਾਸਤੇ ਰੋਂਦਾ ਵੀ ਜ਼ਿੰਦਗੀ ਨੂੰ ਫੰਦਾ ਕਿਉਂ ਨਹੀਂ ਪੈਂਦਾ ਜੇ ਸ਼ਾਦੀ ਹੋ ਜਾਏ ਤੇ ਫਿਰ ਦਰ ਬਦਰ ਔਲਾਦ ਵਾਸਤੇ ਰੋਂਦਾ ਵੀ ਜੇ 20 ਕੁ ਸਾਲ ਹੋਰ ਨਾ ਜੰਮੀ ਤੇ ਬੁੱਢੀ ਨਾ ਅੱਬਾ ਕਹਿ ਦੇਵੇ ਤੇ ਜਦੋਂ 12-14 ਨਿਆਣੇ ਜੰਮ ਪੈਣ ਤੇ ਫਿਰ ਸਾਰੀ ਜ਼ਿੰਦਗੀ ਟੱਬਰ ਦੀ ਜਾਨ ਨੂੰ ਰੋਂਦਾ ਰਹਿੰਦਾ ਇਸ ਰੋਣ ਤੋਂ ਆਉਂਦੀ ਸਮੁੰਦਰ ਵਰਗੀ ਗਹਿਰੀ ਤੇ ਦੁੱਖਾਂ ਭਰੀ ਜ਼ਿੰਦਗੀ 'ਚ ਹਾਸਿਆਂ ਦੀ ਬਹਾਰ ਪੈਦਾ ਕਰਨ ਲਈ ਖੁਸ਼ੀਆਂ ਦੇ ਅੰਬਾਰ ਪੈਦਾ ਕਰਨ ਲਈ ਡਾਇਮੰਡ ਕੇਸਟ ਕੰਪਨੀ ਵੱਲੋਂ ਇਸ ਤੋਂ ਪਹਿਲੇ ਪੇਸ਼ ਹੋਣ ਵਾਲੇ ਖਿੜਕੀ ਤੋੜ ਮਜ਼ਾਇਆ ਪ੍ਰੋਗਰਾਮ ਰੌਲਾ ਵਿਆਹ ਦਾ ਮੇਰਾ ਬਾਲ ਗੁਆਚਾ ਫੁੱਲ ਚੜੀਆਂ ਹਾਸਿਆਂ ਦੀ ਪੰਡ ਨੈਲਾ ਦੈਲਾ ਡਿਸਕੋ ਬੀਵੀ ਤੇ ਨਿੱਤ ਨਵੇਂ ਤੇ ਪੁਰਾਣੇ ਫਿਲਮੀ ਗੀਤਾਂ ਨਾਲ ਭਰੇ ਹੋਏ ਬਿਨਾਕਾ ਗੀਤਮਾਲਾ ਪ੍ਰੋਗਰਾਮ ਦੇ ਨਾਲ ਨਾਲ ਹੁਣ ਪੇਸ਼ੇ ਖਿਦਮਤ ਕਹਿਕਿਆਂ ਨਾਲ ਭਰਿਆ ਤੇ ਤੌੜੀਆਂ ਨਾਲ ਜੜਿਆ ਹੋਇਆ ਇੱਕ ਇਹੋ ਜਿਹਾ ਧਮਾਕਾ ਜਿਹਨੂੰ ਪਾਕਿਸਤਾਨ ਤੋਂ ਲੈ ਕੇ ਕੈਨੇਡਾ ਤੱਕ ਦੇ ਮਜ਼ਾਇਆ ਮਸਾਲਿਆਂ ਨਾਲ ਤਿਆਰ ਕਰਕੇ ਡਾਇਮੰਡ ਕੈਸਟ ਕੰਪਨੀ ਤੁਹਾਡੀ ਖਿਦਮਤ 'ਚ ਪੇਸ਼ ਕਰਦੇ ਨੇ ਇਹਦਾ ਨਾਂ ਰੱਖਿਆ ਹੈ ਪਟਾਕਾ ਲਓ ਜੀ ਮੁਲਾਜ਼ਾ ਫਰਮਾਓ ਕਿ 5 ਸਤੰਬਰ 1986 ਬਰੋਜ਼ ਹਫ਼ਤਾ ਰਾਤ ਨੂੰ 1:30 ਵਜੇ ਮੈਂ 2:30 ਵਜੇ ਲੈ ਕੇ ਉੱਡਣ ਵਾਲੇ ਜਹਾਜ਼ 'ਚ ਬਹਿਣ ਵਾਸਤੇ ਜਦੋਂ ਇਸਲਾਮਾਬਾਦ ਏਅਰਪੋਰਟ ਤੇ ਪਹੁੰਚਿਆ ਤੇ ਸਾਰਾ ਅਮਲਾ ਚਿਮਟੇ ਫੜ ਕੇ ਬਾਹਰ ਆ ਗਿਆ ਭਈ ਅੱਡੇ ਤੇ ਹਰੇ ਕੀਸ ਨਿਕਲ ਆਈਏ ਬੱਚੇ ਹੱਥੋਂ ਨਿਕਲ ਗਏ ਮਾਵਾਂ ਵਿਚਾਰੀਆਂ ਪਰੇਸ਼ਾਨ ਹੋ ਗਈਆਂ ਬੰਦੇ ਕੰਧਾਂ ਨੂੰ ਚੰਬੜ ਗਏ ਉਹ ਮੈਂ ਕੀ ਚਲਾ ਗਿਆ ਸਾਰੀ ਪੋਰਟ ਪਰੇਸ਼ਾਨ ਹੋ ਗਈ ਭਈ ਅੱਜ ਹਵਰੇ ਕਿਹੜੀ ਕ੍ਰਿੱਕੀ ਦਾ ਮੂੰਹ ਖੁੱਲ੍ਹਾ ਰਹਿ ਗਿਆ ਉੱਤੋਂ ਮੇਰੇ ਵੀ ਟੌਰ ਸਨ ਬਾਰੀਕ ਜਿਹੀ ਸੰਘੀ 'ਚ ਅੰਗੂਠੇ ਜੀ ਦੀ ਟਾਈ ਗਲ 'ਚ 3-ਪੀਸ ਸੂਟ ਪਾਇਆ ਕੀ ਬਸ ਕਿਤੇ ਟੰਗਿਆ ਸੀ ਹੱਥ 'ਚ ਗੋਲਡ ਲੀਫ ਦੀ ਡੱਬੀ ਫੜ ਕੇ ਮੇਰੀ ਜਾਨ ਤੋਂ ਪਹਿਲੇ ਹੀ ਅੰਗਰੇਜ਼ ਤਬੀਅਤ ਹੋ ਗਈ ਮੇਰਾ ਦਿਲ ਕਰੇ ਮੈਂ ਐਵੇਂ ਕਿਸੇ ਨੂੰ ਹੈਲੋ ਕਹਿ ਕੇ ਚਪੇੜ ਖਾਵਾਂ ਉੱਤੋਂ ਸਿਗਰਟ ਪੀਣ ਦਾ ਅੰਦਾਜ਼ ਜੋ ਕਾਮ ਏ ਲਿਆਇਆ ਹੁੰਦਾ ਦਿਲ ਕਰੇ ਬਦੋ ਬਦੀ ਕਿਸੇ ਨਾਲ ਝੂਠ ਬੋਲਾਂ ਯਾਨੀ ਜ਼ਿੰਦਗੀ 'ਚ ਆਉਣ ਵਾਲੇ ਡਾਲਰਾਂ ਨੇ ਮੇਰੀ ਪਹਿਲੀ ਤਬੀਅਤ 'ਚ ਕਚਰਾ ਲੈ ਆਂਦਾ ਲਓ ਜੀ ਕਾਫੀ ਦੇਰ ਨਾਲ ਕਤਾਰ 'ਚ ਲੱਗ ਕੇ ਸਿਗਰਟ ਪੀਣ ਤੋਂ ਬਾਅਦ ਵਾਰੀ ਆਈ ਤੇ ਇੱਕ ਚਿੱਟੇ ਸਫੈਦ ਪੇਪਰ ਵਰਗੇ ਸਾਹਿਬ ਨੇ ਪੀਲੇ ਰੰਗ ਦੇ ਕਾਰਡ ਮੈਨੂੰ ਫੜਾਏ ਤੇ ਸਮਾਨ ਚੱਲਦੇ ਪੱਟੇ ਤੇ ਚਾੜ ਦਿੱਤਾ ਵੀ ਟੁੱਟ ਭੱਜ ਕੇ ਆਪੇ ਰਸਤੇ 'ਚ ਚੈੱਕ ਹੋ ਜਾਏਗਾ ਮੁੜ ਕੇ ਜਹਾਜ਼ 'ਚ ਬਹਿਣ ਵਾਸਤੇ ਏਅਰਪੋਰਟ ਦੇ ਜੰਤੀ ਦਰਵਾਜ਼ੇ 'ਚੋਂ ਲੰਘਣ ਲੱਗੇ ਤੇ ਇੱਕ ਫਰਿਸ਼ਤੇ ਵਰਗਾ ਮੁਲਾਜ਼ਮ ਹੱਥ 'ਚ ਲੋਹੇ ਦਾ ਡੰਡਾ ਫੜ ਕੇ ਖਲੋਤਾ ਹੋਇਆ ਪਹਿਲੇ ਤੇ ਮੈਂ ਸੋਚਿਆ ਵੀ ਹਰੇ ਸ਼ੌਕੀ ਦੁਨੀਆ ਤੇ ਹਿਸਾਬ ਹੋਣ ਲੱਗਾ ਉਹ ਤੇ ਬਾਅਦ 'ਚ ਪਤਾ ਲੱਗਾ ਕਿ ਵਿਚਾਰਾ ਕਹਿੰਦਾ ਕੁਛ ਨਹੀਂ ਬਸ ਐਵੇਂ ਝਾਕਾ ਜਿਹਾ ਦੇ ਕੇ ਕਹਿੰਦਾ ਜਾਓ ਲਓ ਜੀ ਉਹਦੇ ਕੋਲੋਂ ਬਚ ਬਚਾ ਕੇ ਜਦੋਂ ਜਹਾਜ਼ ਤੇ ਬਹਿਣ ਦੀ ਵਾਰੀ ਆਈ, ਮੈਂ ਜਹਾਜ਼ ਦੀ ਪਹਿਲੀ ਪੌੜੀ ਤੇ ਪੈਰ ਰੱਖਿਆ ਤੇ ਮੇਰੀਆਂ ਬਾਂਟੇ ਵਰਗੀਆਂ ਬਿੱਲੀਆਂ ਬਫੈਦ ਅੱਖਾਂ 'ਚ ਅੱਥਰੂ ਆ ਗਏ। ਸਿੱਪੀ ਵਰਗਾ ਮੂੰਹ ਹੋਰ ਵੀ ਸੁੱਕ ਗਿਆ, ਪਿੰਡੇ 'ਚ 2 ਕੁ ਤੋਲੇ ਕਾਂਜੀ ਵਰਗਾ ਖੂਨ ਸੀ ਉਹ ਵੀ ਸੁੱਕ ਗਿਆ। ਅਖੀਰ ਜਨਾਬ ਮੈਂ ਸਾਹਾਂ ਦੇ ਜ਼ੋਰ ਨਾਲ ਜਹਾਜ਼ ਦੇ ਬੂਹੇ ਕੋਲ ਪਹੁੰਚਿਆ ਤੇ ਇੱਕ ਹਰੇ ਰੰਗ ਦਾ ਸੂਟ ਪਾ ਕੇ ਝੰਡੇ ਵਰਗੀ ਬੀਬੀ ਸੱਜੇ ਖੱਬੇ ਹੱਥਾਂ ਨਾਲ ਇਸ਼ਾਰੇ ਵੀ ਕਰੇ। ਉਹਦੇ ਇਸ਼ਾਰਿਆਂ ਤੇ ਪੱਕਾ ਹੋ ਕੇ ਮੈਂ ਵੀ ਆਪਣੀ ਸੀਟ ਤੇ ਜਾ ਕੇ ਇੰਜ ਬਹਿ ਗਿਆ ਜਿਵੇਂ ਮਰਨ ਤੋਂ ਬਾਅਦ ਪਿਓ ਛੱਡ ਗਿਆ ਸੀ। ਲਓ ਜੀ ਥੋੜ੍ਹੀ ਕੁ ਦੇਰ ਦੇ ਬਾਅਦ ਜਹਾਜ਼ ਨੇ 250 ਬੰਦੇ ਦੀ ਜ਼ਿੰਮੇਵਾਰੀ ਤੇ ਅੱਲਾ ਦਾ ਨਾਂ ਲੈ ਕੇ ਝਟਕਾ ਮਾਰਿਆ ਤੇ ਹਰ ਬੰਦਾ ਉੱਤੇ ਹਵਾ 'ਚ। 2 ਕੁ ਮਿੰਟਾਂ ਬਾਅਦ ਉਹ ਬੀਬੀ ਆ ਕੇ ਸਾਡੇ ਸਾਹਮਣੇ ਹੱਥਾਂ ਪੈਰਾਂ ਨਾਲ ਇਸ਼ਾਰੇ ਕਰਨ ਲੱਗ ਪਈ, ਹੱਥ ਪੈਰ ਹਿਲਾਉਣ ਲੱਗ ਪਈ। ਪਹਿਲੇ ਤਾਂ ਮੈਂ ਸੋਚਿਆ ਵੀ ਹਰੇ ਕੰਮ ਜ਼ਿਆਦਾ 'ਚ ਆ ਗਿਆ, ਉਹ ਬਾਅਦ 'ਚ ਪਤਾ ਲੱਗਾ ਵੀ ਵਿਚਾਰੀ ਖਤਰੇ ਦੇ ਬਚਾਅ ਦੱਸਣ ਡਈ ਸੀ। ਲਓ ਜੀ ਉਹਦਾ ਟਾਈਮ ਖਤਮ ਹੋਇਆ ਤੇ ਇੱਕ ਵਿਚਾਰਾ ਹਵਾਈ ਜਿਹਾ ਫਰਿਸ਼ਤਾ ਰਿਜ਼ਕ ਵਾਲੀ ਰੇਹੜੀ ਤੋਂ ਰੋਕੇ ਲਗਾਵੇ, ਕਹਿੰਦਾ ਜਨਾਬ ਕੀ ਖਾਓਗੇ? ਮੈਂ ਕਿਹਾ ਬੁਰੇ ਦੀ ਜਾਨ ਨੂੰ। ਕਹਿੰਦਾ ਉਹ ਤੇ ਤੁਹਾਨੂੰ ਕੈਨੇਡਾ 'ਚ ਮਿਲੇਗੀ, ਸਾਡੇ ਕੋਲ ਹਮੇਸ਼ਾ ਚੰਗੀਆਂ ਜਾਨਾਂ ਕੁਰਬਾਨ ਹੁੰਦੀਆਂ ਨੇ। ਮੈਂ ਕਿਹਾ ਇਸ ਵੇਲੇ ਕਿਹੜੀ ਜਾਨ ਹੈਗੀ ਹੈ? ਕਹਿੰਦਾ ਜਾਨੇ ਬਹਾਰਾਂ, ਜਾਨੇ ਤਮੰਨਾ, ਜਾਨੇ ਆਰਦੂ, ਜਾਨੇ ਮਨ, ਜਾਨੇ ਬੁਲਬੁਲ ਤੇ ਅਮਰਾਓ ਜਾਨ ਦਾ। ਮੈਂ ਕਿਹਾ ਸਾਰੀਆਂ ਛੱਡ ਤੇ ਇੱਕ ਪਲੇਟ 'ਚ ਇਹੋ ਹੀ ਲੈ ਕੇ ਆ। ਉਹ ਬਹਿਰਾ ਵੀ ਹਰੇ ਵਿਚਾਰਾ ਕੋਲ ਸਾਡੇ 'ਚੋਂ ਸੀ। ਕਹਿੰਦਾ ਉਹ ਤੇ ਮਰ ਗਈ ਹੈ, ਤੂੰ ਆਪਣੀ ਜਾਨ ਨੂੰ ਖਾ। ਮੈਂ ਕਿਹਾ ਇਹਦੇ ਕੋਲੋਂ ਕਿਹੜੀ ਚੰਗੀ ਜਾਨ ਨਹੀਂ, ਤੂੰ ਰੋਟੀ ਉਰਾਂ ਫੜਾ। ਲਓ ਜੀ ਰੋਟੀ ਚੁਗਣ ਤੋਂ ਬਾਅਦ ਫਿਰ ਮੈਨੂੰ ਕਹਿੰਦਾ ਜਨਾਬ ਚਾਹ ਪੀਓਗੇ? ਮੈਂ ਕਿਹਾ ਚਾਹ ਤੇ ਅੰਗਰੇਜ਼ਾਂ ਦੀ ਬਿਮਾਰੀ ਹੈ, ਮੈਂ ਮੁਸਲਮਾਨ ਹਾਂ, ਲੱਸੀ 'ਚ ਪੱਤੀ ਪਾ ਕੇ ਲਿਆ। ਕਹਿੰਦਾ ਭਾਅ ਜੀ ਲੱਸੀ ਕੀ ਹੁੰਦੀ ਹੈ? ਮੈਂ ਕਿਹਾ ਸਿਹਤ ਵਾਸਤੇ ਅੱਛੀ ਹੁੰਦੀ ਹੈ। ਕਹਿੰਦਾ ਤੁਹਾਡੀ ਸਿਹਤ ਨੂੰ ਕਾਣੋ ਪੈ ਗਈ ਹੈ। ਮੈਂ ਕਿਹਾ ਚੱਲਿਆ ਸਿਹਤ ਘੱਟਾ ਬਣੇ, ਇੱਧਰੋਂ ਮੈਂ ਆਇਆ ਤੇ ਪਿੱਛੋਂ ਡਾਲਡਾ ਆ ਗਿਆ। ਬਸ ਉਦੋਂ ਬਾਅਦ ਮੇਰੇ ਵਰਗੇ ਆਏ ਨੇ, ਭਲਵਾਨ ਕੋਈ ਨਹੀਂ ਆਇਆ। ਇੰਨੀ ਗੱਲ ਸੁਣ ਕੇ ਤੇ ਕਹਿੰਦਾ ਮੇਰਾ ਮਤਲਬ ਹੈ ਵੈਸੇ 22 ਦਾ ਵੇ। ਮੈਂ ਕਿਹਾ ਹੁਕਮ ਕਰੋ 23 ਦਾ 1 ਵੇ। ਉਹ ਸਮਝ ਗਿਆ ਵੀ ਸਾਹਿਬ ਦੇ ਰੈਸਟ ਕਰਨ ਦਾ ਟਾਈਮ ਹੈ। ਲਓ ਜੀ 2 ਕੁ ਮਿੰਟਾਂ ਦੇ ਬਾਅਦ ਹਰ ਬੰਦਾ ਖਾਣਾ ਖਾ ਕੇ ਇੰਜ ਸੌਂ ਗਿਆ ਜਿਵੇਂ ਕੋਈ ਮਾਰ ਕੇ ਸੁੱਟ ਗਿਆ। ਇਹਨਾਂ 'ਚੋਂ ਕਈ ਵਿਚਾਰੇ ਦੁਖੀਆ ਜਾਗਣ ਵੀ ਡਏ ਸਨ ਵੀ ਛੇਤੀ ਸਫ਼ਰ ਮੁੱਕੇ ਤੇ ਜਾ ਕੇ ਸ਼ੈਤਾਨ ਨੂੰ ਮਿਲੀਏ। ਇਹਨਾਂ 'ਚੋਂ ਇੱਕ ਬੰਦਾ ਬੜਾ ਹੀ ਅਜੀਬ ਜਿਹਾ, ਹਮਾਮ ਦਸਤੇ ਜਿੱਡਾ ਕੱਦ, ਚੱਟੂ ਵਰਗਾ ਢਿੱਡ, ਕਾਲਾ ਸ਼ਾਹ ਰੰਗ ਜਿਵੇਂ ਕੋਹ ਕਾਫ ਦਾ ਕੌਂਸਲਰ ਹੁੰਦਾ। ਹਰੇ ਉਹਨੂੰ ਬੈਠੇ ਬਿਠਾਏ ਨੂੰ ਕੀ ਸੁੱਜੀ, ਆਰਾਮ ਨਾਲ ਹੀ ਖੋਰਕ ਵਾਲੀ ਮੱਝ ਵਾਂਗੂ ਪਾਸਾ ਮਾਰ ਕੇ ਉੱਠਿਆ ਤੇ ਖਾਧਾ ਪੀਤਾ ਜਮ੍ਹਾਂ ਕਰਾਉਣ ਸਿੱਧਾ ਲੈਟਰਿਨ ਬੈਂਕ ਵਾਲੇ ਟੁਰ ਪਿਆ। ਪਹਿਲੇ ਤਾਂ ਮੈਂ ਸੋਚਿਆ ਵੀ ਹਰੇ ਉੱਥੋਂ ਦਾ ਹੀ ਠੇਕੇਦਾਰ ਹੈ। ਲਓ ਜੀ 5 ਕੁ ਮਿੰਟਾਂ ਬਾਅਦ ਵਾਪਸ ਆਇਆ ਤੇ ਸਾਰਾ ਹੀ ਭਿੱਜਿਆ ਹੋਇਆ। ਮੈਂ ਕਿਹਾ ਚਾਚਾ ਜੀ ਖੈਰ ਏ, ਤੁਸੀਂ ਤੇ ਦੁਨੀਆ ਤੇ ਖੁਸ਼ਕ ਆਏ ਸੋ, ਇਹ ਬਦਨਾਮੀ ਦੇ ਛਿੱਟੇ ਕਿੱਥੋਂ ਵੱਜ ਗਏ? ਬੜਾ ਸ਼ਰਮਿੰਦਾ ਜਿਹਾ ਹੋ ਕੇ ਕਹਿੰਦਾ ਕੁਛ ਨੀ ਯਾਰ, ਮੇਰੇ ਕੋਲੋਂ ਅੱਜ ਫਿਰ ਬੜੀ ਬੜੀ ਗਲਤੀ ਜਿਹੀ ਹੋ ਗਈ ਆ। ਮੈਂ ਕਿਹਾ ਇਨਸਾਨ ਗਲਤੀ ਦਾ ਪੁਤਲਾ ਹੈਗਾ, ਹੁੰਦੀਆਂ ਹੀ ਸਾਡੇ ਕੋਲੋਂ ਨੇ, ਪਰ ਹਾਲ ਤੁਸੀਂ ਦੱਸੋ ਤੁਹਾਡੇ ਕੋਲੋਂ ਕਿਹੜੀ ਗਲਤੀ ਹੋਈ ਹੈ? ਐਸੀ ਕੋਈ ਗੱਲ ਨਹੀਂ, ਮੈਂ ਕਿਹਾ ਤੁਹਾਡੇ ਨਾਲ ਜਿਹੜੀ ਵੀ ਗਲਤੀ ਹੋਈ ਹੈ ਤੁਸੀਂ ਮੈਨੂੰ ਦੱਸ ਦਿਓ, ਮੈਂ ਤੁਹਾਡੀ ਸਹੇਲੀ ਭੈਣ ਹਾਂ। ਆਂਦਾ ਕੁਛ ਨਹੀਂ ਯਾਰ, ਗਲਤੀ ਕੀ ਹੋਣੀ ਆ, ਮੈਂ ਜ਼ਰਾ ਨੀਂਦਰ 'ਚ ਸਾਂ, ਉੱਤੋਂ ਮੈਂ ਪੈਂਟ ਦੀ ਬਜਾਏ ਸ਼ੇਰਵਾਨੀ ਦੇ ਬਟਨ ਖੋਲ ਬੈਠਾ। ਮੈਂ ਕਿਹਾ ਤੂੰ ਚੰਗਾ ਆਉਂਦੋ ਤੇ ਸ਼ੇਰਵਾਨੀ ਥੱਲੇ ਪਾ ਕੇ ਆਉਂਦੋ ਤਾਂ ਕਿ ਬਟਨਾਂ ਤੇ ਇਲਜ਼ਾਮ ਹੀ ਨਾ ਲੱਗਦਾ। ਆਂਦਾ ਕੀ ਦੱਸਾਂ ਯਾਰ, ਮੇਰੀ ਯਨਾਨੀ ਬੜੀ ਅਨਮੋੜ ਆ, ਉਹਦੀ ਗਲਤੀ ਨਾਲ ਉਹਦੀ ਮਰਜ਼ੀ ਨਾਲ ਅੱਜ ਮੈਂ ਦੂਜੀ ਵਾਰੀ ਜਲੀਲ ਹੋਇਆ, ਬੇਇੱਜ਼ਤ ਹੋਇਆ। ਮੈਂ ਕਿਹਾ ਬੁੱਢੀ ਦੀ ਮੰਨੀ ਆ, ਅੱਲਾ ਬਿਸਤੀ 'ਚ ਬਰਕਤ ਪਾ ਦੇਗਾ। ਆਂਦਾ ਅੱਗੇ ਵੀ ਇੱਕ ਵਾਰੀ ਮੈਂ ਬੜੇ ਜ਼ਰੂਰੀ ਕੰਮ ਜਾਣ ਵਾਸਤੇ ਆਖਿਆ ਭਾਈ ਭਲੀਏ ਲੋਕੇ ਫਟਾਫਟ ਮੇਰੇ ਪਜਾਮੇ 'ਚ ਨਾਲਾ ਪਾਵੇ, ਉਹਨੇ ਜਨਾਬ ਮੇਰੇ ਨਵੇਂ ਪਜਾਮੇ 'ਚ ਪੁਰਾਣਾ ਜਿਹਾ ਨਾਲਾ ਪਾ ਦਿੱਤਾ। ਮੈਨੂੰ ਵੀ ਬੜੀ ਛੇਤੀ ਸੀ, ਮੈਂ ਜਨਾਬ ਉਤਰਾ ਹੀ ਬਾਅਦ 'ਚ ਬਹਿ ਗਿਆ। ਲਓ ਜਨਾਬ ਹੋਇਆ ਕੀ, ਮੈਂ ਜਾਣਾ ਸੀ ਸਾਹੀਵਾਲ, ਉਹ ਕੰਡਕਟਰ ਨੂੰ ਹਰੇ ਕਿੰਨੇ ਦੱਸਿਆ, ਉਹਨੇ ਉਕਾਲੇ ਆਵਾਜ਼ ਲਾ ਦਿੱਤੀ ਭਾਈ ਗੰਦੇ ਨਾਲੇ ਵਾਲੇ ਉੱਤਰ ਜਾਓ। ਮੈਂ ਕਿਹਾ ਜਨਾਬ ਦੀ ਤਾਰੀਫ? ਕਹਿੰਦਾ ਪੇਂਡੂ ਤੇ ਸ਼ਰੀਫ। ਮੈਂ ਕਿਹਾ ਚੱਲਿਆ ਸਿੱਧਿਆ ਸਾਧਿਆ ਮੇਰਿਆ ਭਰਾਵਾ, ਉਹ ਤੈਨੂੰ ਕਿੰਨੇ ਕਿਹਾ ਸੀ ਸ਼ੇਰਵਾਨੀ ਥੱਲੇ ਪੈਂਟ ਪਾ? ਆਂਦਾ ਸਾਡੀ ਜਾਣੇ ਬਲਾ, ਆਪਤ ਘੁੰਨੀਆਂ ਜਿਹੀਆਂ ਕੀ ਹੁੰਦੀਆਂ ਨੇ, ਇਹਨਾਂ 'ਚ ਕੀ ਰਾਜ਼ ਏ? ਸ਼ਹਿਰ 'ਚ ਆਈਏ ਤੇ ਪਤਾ ਲੱਗਦਾ ਵੀ ਇਹ ਰਿਵਾਜ਼ ਏ, ਵਰਨਾ ਧੋਤੀ ਵਰਗਾ ਤੇ ਕਿਤੇ ਲਿਬਾਸ ਹੀ ਕੋਈ ਨੀ ਗਾ, ਜਿਵੇਂ ਮਰਜ਼ੀ ਇਹ ਖੁੱਲ ਕੇ ਫਿਰੋ ਪਿੰਡਾਂ ਦੀਆਂ ਯਾਦ ਰਹਿੰਦਾ ਨਾ। ਪੈਂਟ ਦਾ ਕੀ ਫਾਇਦਾ, ਜਿਹਨੇ ਅੱਜ ਕੀਤੀ ਕਰਾਈ ਤੇ ਪਾਣੀ ਫੇਰ ਛੱਡਿਆ। ਮੈਂ ਕਿਹਾ ਛੱਡੋ ਪਰੇ ਚੌਧਰੀ ਸਾਹਿਬ, ਫੈਸ਼ਨ ਜੋ ਹੋਇਆ। ਆਂਦਾ ਇਸੇ ਗੱਲੋਂ ਤੇ ਮਜਬੂਰ ਆ, ਓਏ ਵਰਨਾ ਅਸੀਂ ਤੇ ਸੱਪ ਵੀ ਚਾਦਰ 'ਚ ਘੁੱਟ ਕੇ ਮਾਰ ਦਿੰਦੇ ਹਾਂ। ਮੁੜ ਕੇ ਦੋ ਮਿੰਟਾਂ ਬਾਅਦ ਕਹਿੰਦੇ ਟਾਈਮ ਕੀ ਹੋਇਆ। ਮੈਂ ਕਿਹਾ ਜਹਾਜ਼ 'ਚ ਟਾਈਮ ਪੁੱਛਣ ਦੀ ਕੀ ਲੋੜ ਪੈ ਗਈ, ਤੂੰ ਵਕਤ 'ਤੇ ਛਾਲ ਮਾਰਨੀ ਹੈ। ਆਂਦਾ ਨਹੀਂ ਯਾਰ, ਮੈਨੂੰ ਬਿਮਾਰੀ ਆ ਜਗਰਾਤੇ ਦੀ, ਤੇ ਡਾਕਟਰ ਨੇ ਆਖਿਆ ਸੀ ਭਈ ਜੇ ਤੈਨੂੰ 5 ਵਜੇ ਤੱਕ ਨੀਂਦਰ ਨਾ ਆਵੇ ਤੇ ਜਹਾਜ਼ ਤੋਂ ਡਿੱਗ ਪਈ ਉਸੇ ਵੇਲੇ ਆ ਜਾਏਗੀ। ਮੈਂ ਕਿਹਾ ਤੂੰ ਹਿੰਮਤ ਕਰ ਬੂਆ, ਮੈਂ ਆਪ ਖੋਲਣਾ, ਜੇ ਸਾਰੇ ਜਹਾਜ਼ ਦਾ ਸਦਕਾ ਤੂੰ ਡਿੱਗ ਪਵੇ ਤੇ ਹੋਰ ਕੀ ਚਾਹੀਦਾ। ਫਿਰ ਨਾਲ ਹੀ ਸੋਚ ਕੇ ਕਹਿੰਦੇ ਯਾਰ ਇਸ ਤਰ੍ਹਾਂ ਦੇ ਮੈਂ ਮਾਰ ਜਾਂਗਾ। ਮੈਂ ਕਿਹਾ ਤੂੰ ਟਰਾਈ ਤੇ ਕਰ, ਹਰੇ ਬਾਚੀ ਜਾਵੇ, ਚੱਲਿਆ ਜ਼ਿੰਦਗੀ ਮੌਤ ਤੇ ਅੱਲਾ ਦੇ ਹੱਥੇ, ਮੈਂ ਤੇ ਮੁਫ਼ਤ ਮਸ਼ਵਰਾ ਦੇਣ ਡਿਆ। ਆਂਦਾ ਇੰਨੀ ਗੱਲ ਦਾ ਡਾਕਟਰ ਨੇ ਤੇ ਮੇਰੇ ਕੋਲੋਂ 100 ਰੁਪਈਆ ਲਿਆ ਸੀ। ਮੈਂ ਕਿਹਾ ਉਹਨੂੰ ਪਤਾ ਸੀ ਵੀ ਤੇਰੇ ਵਰਗੇ ਨੂੰ ਤੇ ਹੱਥੋਂ ਦਈਏ ਨਹੀਂ ਮਰਦਾ, 100 ਤੇ ਵੱਟੋ। ਉੱਤੋਂ ਤੁਹਾਡੇ ਡਾਕਟਰ ਵੀ ਬੜੇ ਅਜੀਬ ਹੁੰਦੇ ਨੇ, ਉਹਨਾਂ ਕੋਲ ਡਿਗਰੀ ਤੇ ਹੁੰਦੀ ਕੋਈ ਨੀ, ਡਿਸਪੈਂਸਰੀ 'ਚ ਡੰਗਰ ਬੰਨੇ ਹੁੰਦੇ ਨੇ, ਡਿਪਲੋਮੇ ਦੀ ਜਗ੍ਹਾ ਤੇ ਦੀਵਾਰ ਤੇ ਡੋਂਗੇ ਟੰਗੇ ਹੁੰਦੇ ਨੇ। ਡਾਕਟਰ ਨੇ ਮਰੀਜ਼ ਵੀ ਵੇਖਣੇ, ਨਾਲ ਪੈਂਚਰ ਵੀ ਲਾਉਣੇ, ਮਰੀਜ਼ ਨੂੰ ਟੂਟੀਆਂ ਦੀ ਬਜਾਏ ਹੋਕੇ ਦੀ ਨੜੀ ਨਾਲ ਵੇਖਣਾ। ਕੋਲ ਹੀ ਇੱਕ ਬੈਂਡ ਦਾ ਰੇਡੀਓ ਜਿਹਨੂੰ ਸੇਬੇ ਨਾਲ ਬੰਨ ਕੇ ਅੱਧੀ ਇੱਟ ਤੇ ਰੱਖਿਆ ਹੁੰਦਾ, ਉਹਦੇ 'ਚ ਜਦੋਂ ਕਿਧਰੇ ਹਨੇਰੀ ਆਵੇ ਡਿੱਗ ਕੇ ਜਲੰਧਰ ਲੱਗਦਾ। ਨਾਲ ਹੀ ਕਿੱਲਾ ਕੱਢ ਕੇ ਲੇਲਾ ਬੱਧਾ ਹੁੰਦਾ, ਉਹ ਕਿਸੇ ਵੇਲੇ ਘਬਰਾ ਕੇ ਉਸੇ ਦੀਆਂ ਮੇਂਗਣਾਂ ਪੁੜੀਆਂ 'ਚ ਬੰਨ ਕੇ ਦੇ ਦੇਣੀਆਂ ਵੀ ਹੈਜੇ ਦੀਆਂ ਗੋਲੀਆਂ ਨੇ। ਮਰੀਜ਼ ਨੂੰ ਉਦੋਂ ਪਤਾ ਲੱਗਦਾ ਜਦੋਂ ਦਵਾਈ ਮੂੰਹੋਂ ਬੋਲ ਪੈਂਦੀ ਹੈ ਵੀ ਬੈ। ਉਹ ਮਰੀਜ਼ ਵਿਚਾਰਾ ਤੰਦਰੁਸਤ ਹੋਣ ਦੀ ਬਜਾਏ ਵੱਡੀ ਅਗਲੇ ਦਿਨ ਕਸਾਈ ਕੋਲੋਂ ਲੁਕਦਾ ਫਿਰਦਾ ਵੀ ਕਿਤੇ ਨਜਾਇਜ਼ ਨਾ ਕਰ ਦੇਵੇ। ਉੱਤੋਂ ਡਾਕਟਰ ਦੀ ਪੋਜੀਸ਼ਨ ਵੀ ਬੜੀ ਅਜੀਬ ਹੁੰਦੀ ਹੈ, ਪੈਰਾਂ 'ਚ ਬਾਟਾ ਦੇ ਬੂਟ, ਸੇਬੇ ਦੇ ਤਸਮੇ, ਉੱਤੇ ਧੋਤੀ ਵਰਗੀ ਪੈਂਟ ਵਿੱਚ ਨਾਲੇ ਦੀ ਪੇਟੀ, ਗੱਲ 'ਚ ਖੁੱਲ੍ਹੀ ਜਿਹੀ ਸ਼ਰਟ ਜਿਹਨੂੰ ਟਾਈ ਨੇ ਆਪਣੀ ਜ਼ਿੰਮੇਦਾਰੀ 'ਤੇ ਫੜਿਆ ਹੁੰਦਾ ਵੀ ਜਿਹਦੀ ਹੈਗੀ ਹੈ ਉਹ ਵੀ ਨਹੀਂ ਲਾ ਸਕਦਾ। ਉੱਤੇ ਅਕਹਿਰਾ ਜਿਹਾ ਨੋਕਦਾਰ ਮੂੰਹ, ਵਿੱਚ ਕਬਜ਼ੇ ਵਰਗੀਆਂ ਮੁੱਛਾਂ ਜਿਨ੍ਹਾਂ 'ਚ ਸਸਤਾ ਜਿਹਾ ਸਿਗਰਟ ਜਿਹਦਾ ਧੂੰਆਂ ਸੁੰਘੋ ਤੇ ਲੱਗਦਾ ਰੱਸੀ ਸੜਨ ਦੀ ਹੈ। ਉਹ ਇਹੋ ਜਿਹਾ ਡਾਕਟਰ ਕੋਲ ਮਰੀਜ਼ 'ਤੇ ਆਉਂਦਾ ਕੋਈ ਨਹੀਂ, ਉਹ ਵਿਚਾਰਾ ਆਵਾਜ਼ ਮਾਰ ਕੇ ਆਪ ਹੀ ਪੁੱਛਣ ਡਿਆ ਹੁੰਦਾ, ਉਹ ਮੰਨਿਆ ਉਹ ਕੀ ਗੱਲ ਹੈ ਐਤਕੀ ਬਿਮਾਰ ਨਹੀਂ ਹੋਇਆ। ਅੱਗੋਂ ਮਰੀਜ਼ ਵੀ ਬੜਾ ਤਜਰਬਾਕਾਰ ਹੁੰਦਾ, ਉਹ ਆਂਦਾ ਮੈਂ ਤੇ ਠੀਕ ਠਾਕ ਆ, ਇਨਸ਼ਾਲਾ ਅਗਲੇ ਹਫ਼ਤੇ ਅੱਬਾ ਤੇਰੇ ਕੋਲੋਂ ਮਰਵਾਵਾਂਗੇ। ਤੇ ਜੇ ਭੁੱਲ ਕੇ ਕੋਈ ਮਰੀਜ਼ ਬਲਦੀ ਦੇ ਬੁੱਥੇ ਚੜ ਜਾਏ ਤੇ ਉਹਦੀ ਬੋਲੀ ਬੜੀ ਅਜੀਬ ਹੁੰਦੀ ਹੈ, ਪਹਿਲੇ ਤੇ ਉਹ ਡਾਕਟਰ ਨੂੰ ਆ ਕੇ ਬੁਲਾਉਂਦਾ ਹੀ ਇਸ ਤਰੀਕੇ ਨਾਲੇ, ਢਾਕ ਦੇ ਹੱਥ ਰੱਖ ਕੇ ਸਿੱਧਾ ਆਉਣਾ, ਆ ਕੇ ਆਉਂਦਿਆਂ ਸਾਰੀ ਆਖਣਾ ਓਏ ਡਾਕਦਾਰਾ, ਓਏ ਡਾਕਦਾਰਾ। ਅੱਗੋਂ ਡਾਕਟਰ ਵੀ ਬੜਾ ਅਜੀਬ ਕਿਸਮ ਦਾ ਹੁੰਦਾ, ਤਮੀਜ਼ ਨਾਲ ਗੱਲ ਕਰ ਤਮੀਜ਼ ਨਾਲ, ਮੈਂ ਡਾਕਦਾ ਰਿਹਾ ਕੋਈ ਮਜ਼ਾਕ ਨਹੀਂ ਗਾ, ਅੱਲਾ ਦੇ ਹੁਕਮ ਦਾ ਜਿਹਦਾ ਵੀ ਇਲਾਜ ਕੀਤਾ ਉਹਨੂੰ ਹੱਥੀ ਮੋਢਾ ਦਿੱਤਾ। ਉਹ ਤੈਨੂੰ ਤਕਲੀਫ ਕੀ ਆ ਓਏ, ਹੁਣ ਸਾਡੇ ਸ਼ਹਿਰਾਂ ਦੀਆਂ ਪੜ੍ਹੀਆਂ ਲਿਖੀਆਂ ਬਿਮਾਰੀਆਂ ਹੁੰਦੀਆਂ ਨੇ, ਡਾਕਟਰ ਸਾਹਿਬ ਮੁਰੇ ਯਹਾਂ ਪੇਨ ਹੋ ਰਹੀ ਹੈ, ਜਿਸਸੇ ਸਰ ਬਹੁਤ ਚਕਰਾਤਾ ਹੈ, ਰਾਤ ਕੋ ਬੱਤੀ ਚਲੀ ਜਾਤੀ ਹੈ, ਆਂਖੋਂ ਮੇਂ ਅੰਧੇਰਾ ਹੋ ਜਾਤਾ ਹੈ, ਕੁਛ ਨਜ਼ਰ ਨਹੀਂ ਆਤਾ ਹੈ, ਬਿੱਲ ਬਹੁਤ ਆਤਾ ਹੈ, ਨਲਕਾ ਚਲਾ ਜਾਤਾ ਹੈ, ਮੀਟਰ ਕੱਟ ਜਾਤਾ ਹੈ। ਬਿਮਾਰੀ 'ਚ ਕਰਦੀਆਂ ਵੀ ਗੱਲਾਂ ਦੱਸ ਦੇਣੀਆਂ, ਜਿਵੇਂ ਡਾਕਟਰ ਕੋਲੋਂ ਦਵਾਈ ਲੈਣ ਨਹੀਂ, ਮਹੀਨੇ ਦਾ ਖਰਚਾ ਲੈਣ ਆਇਆ। ਪਿੰਡਾਂ ਥਾਵਾਂ ਦੀਆਂ ਬਿਮਾਰੀਆਂ ਹੀ ਬੜੀਆਂ ਅਜੀਬ ਹੁੰਦੀਆਂ ਨੇ, ਮਰੀਜ਼ ਐਵੇਂ ਘਬਰਾ ਕੇ ਕਹਿ ਛੱਡਦਾ ਇੱਥੇ ਖੜੀਲਾਂ ਜਿਹੀਆਂ ਪੈਣ ਡਈਆਂ ਨੇ। ਉਹ ਡਾਕਟਰ ਗਸ਼ ਖਾ ਕੇ ਜਾ ਪੈਂਦਾ ਵੀ ਆਹ ਕੜੀਲਾਂ ਕਿਹੜੀ ਬਿਮਾਰੀ ਹੈ। ਅਖੀਰ ਤੰਗ ਆ ਕੇ ਵਿਚਾਰਾ ਫਿਰ ਇੱਕ ਵਾਰੀ ਪੁੱਛਦਾ ਓਏ ਨਾ ਮਰਾਦਾ, ਓਏ ਖਾਦਾ ਕੀ ਹੂ, ਖਾਣਾ ਸਵਾਹ ਤੇ ਮਿੱਟੀ ਸੀ, ਭੁੱਖ ਤੇ ਲੱਗਦੀ ਕੋਈ ਨੀ ਗੀ, ਰਾਤੀ ਬੁੱਢੀ ਕੋਲੋਂ ਠੁੱਡੇ ਖਾਦੇ ਸਨ। ਉਦੋਂ ਬਾਅਦ ਹੁਣ ਤੱਕ ਮੇਲੇ ਖਾਣ ਡਿਆ ਆ, ਹੁਣ ਤੂੰ ਦੱਸ ਡਾਕਦਾਰਾ, ਇਹ ਮੈਨੂੰ ਤੇ ਪਿਆਸ ਵੀ ਨੀ ਲੱਗਦੀ, 2 ਜੱਗ ਲੱਸੀ ਦੇ ਪੀਤੇ ਆ। ਬੰਦਾ ਪੁੱਛੇ ਬਿਮਾਰ ਤੇ ਆਪੇ ਹੀ ਹੋਣਾ ਹੋਇਆ, ਖਾਣ ਪੀਣ ਦਾ ਮੇਲ ਜੋਲ ਜੂ ਨਹੀਂ ਹੁੰਦਾ, ਰਾਤ ਨੂੰ ਗੰਨਾ ਚੂਪ ਜਾਣਾ, ਅੰਬ ਨਾਲ ਪਰੌਂਠਾ ਖਾ ਜਾਣਾ, ਕੱਚੇ ਗੋਂਗਲੂਆਂ ਤੋਂ ਰੋਹ ਪੀ ਜਾਣੀ, ਦੁੱਧ ਨਾਲ ਖੀਰਾ ਖਾ ਜਾਣਾ, ਲੱਸੀ 'ਚ ਗਾਜਰਾਂ ਪਾ ਲੈਣੀਆਂ, ਮੁੜ ਕੇ ਹਦਵਾਣੇ ਤੋਂ 7-Up ਪੀ ਕੇ ਸਾਰੀ ਜ਼ਿੰਦਗੀ ਲਈ ਡਾਕਟਰ ਤੇ ਪੈ ਜਾਣਾ। ਅਖੀਰ ਵਿਚਾਰਾ ਤੰਗ ਆ ਕੇ ਡਾਕਟਰ ਫਿਰ ਪੁੱਛ ਲੈਂਦਾ ਉਹ ਪਹਿਲੇ ਕਿਸੇ ਦਾ ਇਲਾਜ ਕਰਾਇਆ ਹੀ, ਇਲਾਜ ਮੈਂ ਘਟਾ ਕਰਾਂ, ਲੋਕਾਂ ਦੇ ਨੁਕਸੇ ਇਸਤੇਮਾਲ ਕਰਨ ਡਿਆ, ਕਿਸੇ ਆਖਿਆ ਸਦਕਾ ਦੇ, ਮੈਂ ਪਹਿਲੀ ਬੁੱਢੀ ਵਾਰ ਕੇ ਨਹਿਰ 'ਚ ਸੁੱਟ ਛੱਡੀ, ਕਿਸੇ ਆਖਿਆ ਕੁਝ ਹੱਥੋਂ ਦੇ, ਮੈਂ ਦੂਜੀ ਬੁੱਢੀ ਨੂੰ ਤਲਾਕ ਦੇ ਛੱਡੀ, ਕਿਸੇ ਆਖਿਆ ਕੋਈ ਤਵੀਤ ਕਰਾ, ਮੈਂ ਆਫਤ ਸਾਹਿਬ ਕੋਲ ਗਿਆ ਤੇ ਉਹ ਭਾਨ ਗਿਣ ਡਏ ਸਨ, ਕਿਸੇ ਆਖਿਆ ਕੋਈ ਟੂਣਾ ਕਰ, ਮੈਂ ਸਾਰੀ ਰਾਤ ਲੋਟਾ ਲੈ ਕੇ ਫਿਰਦਾ ਰਿਹਾ, ਕਿਸੇ ਆਖਿਆ ਹੁਣ ਮਰ ਜਾ ਤੇ ਮੈਂ ਤੇਰੇ ਕੋਲ ਆ ਗਿਆ। ਉਹ ਡਾਕਟਰ ਵੀ ਵਿਚਾਰਾ ਸਮਝ ਜਾਂਦਾ ਵੀ ਇਹਨੇ ਬਚਣਾ ਤੇ ਹੈ ਕੋਈ ਨਹੀਂ, ਆਪਣਾ ਫਰਜ਼ ਤੇ ਪੂਰਾ ਕਰੋ ਤਾਂ ਕਿ ਕਬਰਸਤਾਨ 'ਚ ਵਾਕਫੀਅਤ ਵਧੇ।
ਉਹ ਨੁਕਸਾ ਹੀ ਬੜਾ ਅਜੀਬ ਜਿਹਾ ਲਿਖਾਉਂਦਾ। ਆਂਦਾ ਤੂੰ ਇਸ ਤਰ੍ਹਾਂ ਕਰ ਬਈ, ਆਪਣਾ ਇੱਕ ਨੁਕਸਾ ਲਿਆ ਕੇ ਆਪਣਾ ਕੁੱਟ ਕੇ ਦਿਖਾਇਆ, ਇਨਸ਼ਾਲਾ ਮੇਰੇ ਮਗਰੋਂ ਲੈ ਜਾਏਗਾ। ਦੋ ਤੋਲੇ ਸ਼ਹਿਰ, ਇੱਕ ਤੋਲਾ ਨੀਲਾ ਥੋਥਾ, ਤਿੰਨ ਤੋਲੇ ਬਰੋਦਾ ਤੇ ਚਾਰ ਤੋਲੇ ਵਿੱਚ ਪਾਣੀ ਪਾ ਕੇ ਮਿੱਟੀ ਦੇ ਕੋਰੇ ਕੁੱਜੇ ਨੂੰ ਮਲਮਲ ਦੇ ਦੁਪੱਟੇ ਨਾਲ ਬੰਨ ਕੇ ਕੋਠੇ ਤੇ ਰੱਖ ਦੇ। ਸਵੇਰੇ ਉੱਠ ਕੇ ਨਿਰਨੇ ਕਲੇਜੇ ਬਦਵਾਵਾਂ ਦੀ ਪਿਆਲੀ ਚ ਪਾ ਕੇ ਹਾਵਾਂ ਦੇ ਚਮਚੇ ਨਾਲ ਘੋਲ ਕੇ ਮੌਤ ਨੂੰ ਯਾਦ ਕਰਕੇ ਪੀ ਜਾ। ਮੈਂ ਕਿਹਾ ਹੁਣ ਤੂੰ ਦੱਸ ਵੀ ਜਿੱਥੇ ਇਹੋ ਜਿਹਾ ਜ਼ਿੰਦਾ ਦਿਲ ਡਾਕਟਰ ਹੋਣ ਮਰੀਜ਼ ਬਚਦੇ ਨੀ। ਮੇਰੀ ਗੱਲ ਸੁਣ ਕੇ ਤੇ ਕਹਿੰਦਾ ਵਾਕਿਆ ਯਾਰ ਇਹ ਡਾਕਦਾਰ ਵੀ ਬੜੇ ਸ਼ਰਾਰਤੀ ਹੁੰਦੇ ਆ, ਉੱਤੋਂ ਸਾਨੂੰ ਵੀ ਜੋ ਆਉਂਦੇ ਨੇ ਅਸੀਂ ਇਹਨਾਂ ਦੀ ਮੰਨਦੇ ਹਾਂ। ਲਓ ਜਨਾਬ ਇਸੇ ਤਰ੍ਹਾਂ ਹੀ ਮੈਂ ਇੱਕ ਵਾਰੀ ਪਹਿਲੇ ਆਪਣਾ ਬਿਮਾਰ ਹੋ ਗਿਆ ਤੇ ਮੈਨੂੰ ਦੰਦਲ ਪੈ ਗਈ, ਮੈਨੂੰ ਗਸ਼ ਪੈ ਗਿਆ ਤੇ ਮੈਨੂੰ ਘਰ ਦੇ ਲੈ ਗਿਆ ਡਾਕਦਾਰ ਕੋਲ। ਉਹਨੇ ਸਮਝਿਆ ਵੀ ਹਰੇ ਮਰ ਗਿਆ, ਆਂਦਾ ਫਟਾਫਟ ਲੈ ਜਾਓ ਆਪਣਾ ਮਰੀਜ਼, ਇਹ ਬੋਝ ਛੱਡ ਜਾਏਗਾ, ਜਾਓ ਜਾ ਕੇ ਉਹਨੂੰ ਦਫਨਾ ਦਿਓ। ਉਹ ਘਰ ਦੇ ਵੀ ਜਨਾਬ ਬੜੇ ਭੋਲੇ ਭਾਲੇ ਸਨ, ਉਹਨਾਂ ਛੇਤੀ ਜਨਾਬ ਮੈਨੂੰ ਆਪਣਾ ਨਹਾਉਣ ਧੋਣ ਤੋਂ ਬਗੈਰ ਹੀ ਮੰਜੇ ਦੇ ਪਾਇਆ ਤੇ ਕਬਰਸਤਾਨ ਵਾਲੇ ਲੈ ਕੇ ਤੁਰ ਪਏ। ਉਹ ਰਸਤੇ 'ਚ ਕਿਧਰੇ ਮੈਨੂੰ ਹੋਸ਼ ਆ ਗਈ, ਮੈਂ ਫਟਾਫਟ ਉੱਠ ਕੇ ਆਖਿਆ, ਮੈਂ ਕਹੋ ਮੈਨੂੰ ਕਿੱਥੇ ਲੈ ਚੱਲੇ ਹੋ, ਮੈਂ ਠੀਕ ਠਾਕ ਹਾਂ। ਉਹ ਆਂਦੇ ਨੇ ਚੁੱਪ ਕਰਕੇ ਲੇਟਿਆ ਰਹੋ, ਤੂੰ ਡਾਕਦਾਰ ਕੋਲੋਂ ਬਹੁਤਾ ਸਿਆਣਾ। ਲਓ ਜੀ ਉਹਦੀ ਗੱਲ ਮੁੱਕੀ ਤੇ ਮੇਰਾ ਸਫ਼ਰ ਮੁੱਕਿਆ। ਅਮਲੇ ਨੇ ਐਲਾਨ ਕੀਤਾ ਤੇ ਜਹਾਜ਼ ਜ਼ਮੀਨ ਵਾਲੇ ਚੁੱਕਿਆ। ਥੋੜ੍ਹੀ ਦੇਰ ਦੇ ਬਾਅਦ ਜਦੋਂ ਮੈਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਏਅਰਪੋਰਟ ਤੇ ਉਤਰਿਆ ਤੇ ਇੱਕ ਮੇਮ ਕੋਲਾ ਵਾਲੀ ਦਰੀ ਵਾਂਗੂ ਵੱਟੋ ਵੱਟ ਮੂੰਹ ਬਿਲੀਆਂ ਬਫੈਜ਼ ਅੱਖਾਂ ਨਾਲ ਮੈਨੂੰ ਵੇਖਣ ਲੱਗ ਪਈ ਕਿ ਨਸਵਾਰੀ ਰੰਗ ਦਾ ਅੰਗਰੇਜ਼ ਪਹਿਲੀ ਵਾਰੀ ਵੇਖਿਆ। ਅਖੀਰ ਨਾ ਰਹਿ ਸਕੀ ਤੇ ਮੇਰੇ ਕੋਲ ਆ ਕੇ ਕਹਿੰਦੀ ਹੈ ਹੈਲੋ ਯੰਗ ਮੈਨ। ਮੈਂ ਕਿਹਾ ਹਯਾ ਕਰ, ਮੈਂ ਮੁਸਲਮਾਨ ਆ ਭੈਣ। ਫਿਰ ਕਹਿੰਦੀ ਹੈ ਵਟ ਯੋਰ ਨੇਮ। ਮੈਂ ਕਿਹਾ ਮੈਨੂੰ ਕੀਸ ਕਹਿੰਦੇ ਨੇ ਮੇਮ। ਕਹਿੰਦੀ ਹੈ ਆਓ ਵੈਰੀ ਗੁੱਡ। ਮੈਂ ਕਿਹਾ ਲੈ ਬਈ ਇੱਕ ਤੇ ਗਈ ਹੋ, ਚੱਲ ਲਓ ਸ਼ੌਕੀ ਇੱਥੋਂ ਫੁੱਟ। ਲਓ ਜੀ ਇਹਦੇ ਕੋਲੋਂ ਜਾਨ ਛੁਡਾ ਕੇ ਅੱਗੇ ਗਿਆ ਤੇ ਏਅਰਪੋਰਟ ਦੇ ਬਾਹਰ ਦੋ ਸਿੱਖ ਭਰਾ ਇਸੇ ਗੱਲ ਦੀ ਇੰਤਜ਼ਾਰ 'ਚ ਖਲੋਤੇ ਸਨ ਵੀ ਚੂਹਾ ਹਰੇ ਮੋਰੀਓ ਮੋਰੀ ਆਏਗਾ। ਇੱਕਦਮ ਮੈਨੂੰ ਵੇਖ ਕੇ ਤੇ ਕਹਿੰਦੇ ਨੇ ਉਹ ਮਹਾਰਾਜ ਸ਼ੌਕੀ ਖਾਨ ਸਤਿ ਸ੍ਰੀ ਅਕਾਲ, ਸੁਣਾਓ ਫਿਰ ਕਿੱਦਾਂ। ਮੈਂ ਕਿਹਾ ਤੁਸੀਂ ਆਪਣੇ ਵੱਟ ਕਢਾਓ, ਮੈਂ ਸਿੱਧਾ। ਆਖਣ ਲੱਗੇ ਆਓ ਫਿਰ ਪਹਿਲੇ ਆਪਾਂ ਘਰ ਚਲੀਏ ਤਾਂ ਕਿ ਥੋੜ੍ਹਾ ਜਿਹਾ ਆਰਾਮ ਕਰਨ ਤੋਂ ਬਾਅਦ ਤੁਸੀਂ ਆਪਣਾ ਪ੍ਰੋਗਰਾਮ ਵੀ ਕਰਨਾ। ਮੈਂ ਕਿਹਾ ਚਲੋ ਜਿਸ ਤਰ੍ਹਾਂ ਤੁਹਾਡੀ ਮਰਜ਼ੀ। ਲਓ ਜੀ ਉੱਥੋਂ ਚੱਲ ਕੇ ਅਸੀਂ ਥੋੜ੍ਹਾ ਜਿਹਾ ਅੱਗੇ ਗਏ ਤੇ ਇੱਕ ਸਮੁੰਦਰ ਦੇ ਕਿਨਾਰੇ ਇੱਕ ਪਾਣੀ ਵਾਲਾ ਜਹਾਜ਼ ਪੁੱਠਾ ਕਰਕੇ ਖਿਲਾ ਰਿਹਾ ਹੋਇਆ। ਮੇਰੇ ਨਾਲ ਦਾ ਸਰਦਾਰ ਕਹਿੰਦਾ ਚੌਕੀ ਹਾਈ ਆ ਵੇਖੇ ਜੀ ਇੱਥੋਂ ਦੇ ਅਸੂਲ, ਆਹ ਚੰਗਾ ਭਲਾ ਜਹਾਜ਼ ਆ, ਨਾਮਰਾਦਾ ਗੋਰਿਆਂ ਨੇ ਪੁੱਠਾ ਕਰਕੇ ਹਰੇ ਕਾਹਦੇ ਲਈ ਖਿਲਾਰ ਛੱਡਿਆ। ਮੈਂ ਕਿਹਾ ਕਿਸ਼ਤੀਆਂ ਨੂੰ ਛੇੜਦਾ ਹੋਣਾ, ਇਹਦੇ ਕੰਨ ਫੜਾਏ ਨੇ। ਲਓ ਜੀ ਅੱਗੇ ਗਏ ਤੇ ਦੋ ਅੰਗਰੇਜ਼ 3-piece ਸੂਟ ਪਾ ਕੇ ਖਲੋਤੇ ਹੋਏ, ਮੈਂ ਉਹਨਾਂ ਨੂੰ ਵੇਖਣ ਲੱਗ ਪਿਆ। ਉਹ ਸਰਦਾਰ ਜੀ ਫੇਰ ਕਹਿਣ ਲੱਗੇ ਯਾਰ ਛੱਡ ਪਰੇ ਤੂੰ ਹਰੇ ਕੀ ਵੇਖਣ ਡਿਆ, ਓਏ ਇਹ ਕੋਈ ਨਾਮਰਾਦ ਵੇਖਣ ਵਾਲੀਆਂ ਛਾਵਾਂ ਆ ਹੈ। ਮੈਂ ਕਿਹਾ ਯਾਰ ਮੈਂ ਕੋਈ ਇਹਨਾਂ ਨੂੰ ਵੇਖਣਾ ਪਿਆ, ਮੈਂ ਤੇ ਇਹ ਵੇਖਣ ਡਿਆ ਕਿ ਜਿਹੜੇ ਇਹਨਾਂ ਨੇ ਸੂਟ ਪਾਏ ਨੇ ਉਹ ਸਾਡੇ ਲੰਡੇ 'ਚ ਕਦੋਂ ਆਉਣੇ ਨੇ। ਲਓ ਜੀ ਉਦੋਂ ਬਾਅਦ ਗੱਡੀ 'ਚ ਬੈਠੇ ਤੇ ਮੈਨੂੰ ਘਰ ਲੈ ਗਏ। ਠੀਕ 2 ਘੰਟੇ ਰੈਸਟ ਕਰਨ ਤੋਂ ਬਾਅਦ ਜਦੋਂ ਮੈਂ ਕੈਨੇਡਾ ਦੇ ਕੁਈਨ ਐਲਜ਼ਬੈਥ ਹਾਲ 'ਚ ਪ੍ਰੋਗਰਾਮ ਕਰਨ ਵਾਸਤੇ ਪਹੁੰਚਿਆ ਤੇ ਪੰਜਾਬੀ ਭਰਾਵਾਂ ਦੀ ਤਾਦਾਦ ਨੇ ਮੇਰਾ ਹੋਰ ਵੀ ਹੌਸਲਾ ਵਧਾ ਦਿੱਤਾ ਤੇ ਕੁਝ ਤੁਹਾਡੀਆਂ ਦੁਆਵਾਂ ਦਾ ਅਸਰ ਵੀ ਸੀ। ਇਹਨਾਂ ਦੁਆਵਾਂ ਦੇ ਅਸਰ ਤੋਂ ਬਾਅਦ ਜਿਹੜਾ ਪ੍ਰੋਗਰਾਮ ਮੈਂ ਉੱਥੇ ਪੇਸ਼ ਕਰਕੇ ਦਾਦ ਹਾਸਿਲ ਕੀਤੀ ਉਹਨਾਂ 'ਚੋਂ ਪੇਸ਼ੇ ਖਿਦਮਤ ਦੇ ਚੰਦ ਲਤੀਫੇ। ਕੁਝ ਬੰਦੇ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੀ ਜ਼ਬਾਨ ਤੇ ਕੋਈ ਨਾ ਕੋਈ ਫਿਕਰਾ ਮੁਸਤਕਿਲ ਚੜਿਆ ਹੁੰਦਾ ਹੈ। ਮਸਲਨ ਕੀ ਨਾਂ ਲਈਦਾ, ਨਾਂ ਯਾਦ ਵੀ ਹੋਣਾ ਫਿਰ ਵੀ ਆਦਤਨ ਕਹਿ ਛੱਡਣਾ, ਉਹ ਯਾਰ ਉਹ ਤੇਰੀ ਭਾਬੀ ਨਹੀਂ ਗਈ, ਉਹਦਾ ਕੀ ਨਾਂ ਲਈਦਾ। ਇਸੇ ਤਰ੍ਹਾਂ ਇੱਕ ਬੰਦਾ ਸੀ ਤੇ ਉਹਦੀ ਜ਼ਬਾਨ ਤੇ ਚੜਿਆ ਸੀ ਬਸ ਜੀ ਤੁਹਾਡੀ ਮਿਹਰਬਾਨੀ ਹੈ। ਮੈਨੂੰ ਇਸ ਗੱਲ ਦਾ ਬੜਾ ਦੁੱਖ ਕਿ ਯਾਰ ਇਹ ਬੰਦਾ ਅੱਲਾਹ ਤਾਲਾ ਦੀਆਂ ਨੇਮਤਾਂ ਕੋਲੋਂ ਮੁਨਕਰ ਹੋ ਕੇ ਕਾਹਦੇ ਲਈ ਕਹਿੰਦਾ ਕਿ ਤੁਹਾਡੀ ਮਿਹਰਬਾਨੀ ਹੈ, ਇਹਨੂੰ ਇਹ ਕਹਿਣਾ ਚਾਹੀਦਾ ਕਿ ਹਰ ਕੰਮ 'ਚ ਅੱਲਾਹ ਦੀ ਮਿਹਰਬਾਨੀ ਹੈ। ਪਰ ਹਾਲ ਮੈਂ ਕਿਹਾ ਕੋਈ ਗੱਲ ਨਹੀਂ, ਜਿਸ ਦਿਨ ਮੇਰੇ ਮੱਥੇ ਲੱਗਾ ਇਨਸ਼ਾਲਾ ਥੋੜ੍ਹਾ ਜਿਹਾ ਮੁਸਲਮਾਨ ਹੋ ਜਾਏਗਾ। ਉਹ ਗੱਲ ਹੋਈ, ਮੈਂ ਇੱਕ ਵਾਰੀ ਹਮਾਮ ਤੇ ਨਾਣ ਗਿਆ, ਅੱਗੋਂ ਮੈਨੂੰ ਬੰਦਾ ਮਿਲਿਆ, ਮੈਂ ਹਸਬੇ ਆਦਤ ਉਹਦਾ ਫਿਕਰਾ ਫੜਨ ਵਾਸਤੇ ਉਹਦਾ ਹਾਲ ਚਾਲ ਪੁੱਛਿਆ। ਮੈਂ ਕਿਹਾ ਸੁਣਾ ਵੀ ਮੰਨਿਆ ਕੀ ਹਾਲ ਏ, ਉਹ ਹਸਬੇ ਆਦਤ ਕਹਿੰਦਾ ਬਸ ਜੀ ਤੁਹਾਡੀ ਮਿਹਰਬਾਨੀ ਏ। ਮੈਂ ਕਿਹਾ ਯਾਰ ਆਪਣਾ ਸੁਣਾ, ਤੇਰਾ ਸੁਣਿਆ ਪਿਓ ਮਰ ਗਿਆ। ਕਹਿੰਦਾ ਬਸ ਜੀ ਤੁਹਾਡੀ ਮਿਹਰਬਾਨੀ ਏ। ਮੈਂ ਕਿਹਾ ਲੈ ਵੀ ਸ਼ੌਕੀ ਦੇ ਤੇ ਪਿਓ ਮਰਨ ਦਾ ਮੁੱਦਾ ਡਾਇਰੈਕਟ ਤੇਰੇ ਤੇ ਪਾ ਦਿੱਤਾ, ਤੇ ਜੇ ਹਕੂਮਤ ਨੂੰ ਪਤਾ ਲੱਗ ਗਿਆ ਤੇ ਉਹਨਾਂ ਕਿਹੜੀ ਫਾਂਸੀ ਦੇਣੀ ਹੈ, ਉਹਨਾਂ ਨੇ ਕਹਿਣਾ ਉਹਦਾ ਤੇ ਰਸਾ ਮੋਟਾ ਹੁੰਦਾ, ਇਹਨੂੰ ਨਲਕੀ ਦਾ ਧਾਗਾ ਹੀ ਬੜਾ ਹੈ। ਪਰ ਹਾਲ ਮੈਂ ਉਹਦਾ ਫਿਕਰਾ ਫੜਨ ਵਾਸਤੇ ਆਪਣੀ ਗੱਲ ਜਾਰੀ ਰੱਖੀ। ਮੈਂ ਕਿਹਾ ਯਾਰ ਸੁਣਿਆ ਤੁਹਾਡੇ ਮਹੱਲੇ 'ਚ ਗੰਦ ਬਹੁਤ ਏ। ਕਹਿੰਦਾ ਬਸ ਜੀ ਤੁਹਾਡੀ ਮਿਹਰਬਾਨੀ ਏ। ਮੈਂ ਕਹਿੰਦਾ ਦੱਸ ਵੀ ਮੈਂ ਉੱਥੇ ਹੱਥੀ ਗੱਡਾਂ ਲੱਦ ਕੇ ਆਉਣਾ। ਪਰ ਹਾਲ ਮੈਂ ਉਹਦੀ ਇਹ ਵੀ ਗੱਲ ਛੱਡੀ। ਮੈਂ ਕਿਹਾ ਯਾਰ ਸੁਣਿਆ ਤੇਰਾ ਆਪਣਾ ਪਿਛਲੇ ਸਾਲ ਵਿਆਹ ਹੋ ਗਿਆ ਸੀ।
ਕਹਿੰਦਾ ਬਾਜੀ ਉਹ ਵੀ ਤੁਹਾਡੀ ਕਿਸੇ ਭਰਾ ਦੀ ਮਿਹਰਬਾਨੀ ਏ।
ਮੈਂ ਕਿਹਾ ਤੇ ਅੱਲਾ ਨੇ ਜਿਹੜਾ ਪੁੱਤਰ ਦਿੱਤਾ ਸੀ। ਨਾਲ ਇੱਕਦਮ ਸੋਚ ਕੇ ਤੇ ਕਹਿੰਦਾ
ਅੱਲਾ ਦੀ ਮਿਹਰਬਾਨੀ, ਅੱਲਾ ਦੀ ਮਿਹਰਬਾਨੀ ਏ।
ਮੈਂ ਕਿਹਾ ਹੁਣ ਇਸ ਤਰ੍ਹਾਂ ਕਹੀ ਮੈਂ ਤਾਂ ਔਲਾਦ ਪੱਲਿਓਂ ਪਾਉਣੀ ਪੈ ਜੇ। ਇਸੇ ਤਰ੍ਹਾਂ ਇੱਕ ਤੰਦੂਰ ਵਾਲੀ ਮਾਈ ਨੂੰ ਪੇੜਾ ਟੁੱਕਣ ਦੀ ਬੜੀ ਬੁਰੀ ਆਦਤ ਸੀ। ਉਹਦੇ ਕੋਲ 20 ਪੇੜਿਆਂ ਦੀ ਤਾਉਣ ਜਾਂਦੀ ਸੀ ਤੇ 19 ਵਾਪਸ ਜਾਂਦੇ ਸਨ। ਉਹ ਆਰਾਮ ਨਾਲ ਬਾਅਦ ਚ ਰੋਟੀਆਂ ਲਾਉਣ ਵਾਲੇ ਨੂੰ ਕਹਿ ਦਿੰਦੀ ਸੀ, ਆਹ ਮੇਰਾ ਕੀ ਕਸੂਰ ਏ। ਪਰ ਉਹਨਾਂ ਨੇ ਜਿੰਨੀਆਂ ਰੋਟੀਆਂ ਦੇਣੀਆਂ ਉਹਨਾਂ ਨੇ ਲੈ ਜਾਣੀਆਂ ਮਾਈ ਨੂੰ ਬਦਵਾਵਾਂ ਦੇ ਕੇ। ਇਸੇ ਤਰ੍ਹਾਂ ਇੱਕ ਬੰਦਾ ਬੜਾ ਸ਼ਰਾਰਤੀ ਸੀ, ਉਹਨੇ ਕਿਹਾ ਅੱਜ ਮੈਂ ਮਾਈ ਨੂੰ ਜ਼ਰੂਰ ਫੜਨਾ। ਉਹ ਘਰੋਂ ਹੀ ਆਟਾ ਗੁੰਨ ਕੇ ਤੇ 5 ਪੇੜੇ ਥਾਲ ਚ ਪਾ ਕੇ ਤੇ ਲਵਾਉਣ ਵਾਸਤੇ ਆ ਗਿਆ। ਆ ਕੇ ਤੇ ਕਹਿੰਦਾ ਬੇਬੇ ਆ ਰੋਟੀਆਂ ਜ਼ਰਾ ਛੇਤੀ ਲਾ ਦੇ। ਅੱਛਾ ਲਾ ਦੇਣੀਆਂ, ਜਿਹੜੀਆਂ ਪਹਿਲੇ ਲੱਗੀਆਂ ਹੋਈਆਂ ਨੇ ਉਹ ਕਿਵੇਂ ਲਾ ਦਿਆਂ। ਉਹਨੇ ਕਿਹਾ ਅੱਛਾ ਚਲੋ ਕੋਈ ਗੱਲ ਨਹੀਂ। ਮਾਈ ਨੇ ਆਰਾਮ ਨਾਲ ਇੰਜ ਕਰਕੇ ਫੱਟੇ ਤੇ ਤਫਾ ਮਾਰਿਆ, ਇੱਕ ਪੇੜਾ ਚੁੱਕਿਆ ਤੇ ਸਿੱਧਾ ਪਾਣੀ ਵਾਲੀ ਦੌਰੀ ਚ। ਬੰਦੇ ਨੇ ਟੀਰੀ ਅੱਖੀ ਆਉਂ ਕਰਕੇ ਤੱਕਿਆ ਕਿ ਮੇਰੇ ਨਾਲ ਕੰਮ ਹੋ ਗਿਆ। ਪਰ ਮਾਈ ਨੇ ਆਪਣੀ ਚੋਰੀ ਛੁਪਾਉਣ ਵਾਸਤੇ ਬੰਦੇ ਨੂੰ ਗੱਲਾਂ ਚ ਲਾ ਲਿਆ ਤੇ ਕਹਿੰਦੀ ਏ,
ਵੇ ਬੱਚਾ ਇਹ ਦੱਸ ਭਈ ਆਪਣਾ ਤੁਸੀਂ ਕਿੰਨੇ ਭਰਾ ਹੈਗੇ ਹੋ।
ਬੰਦਾ ਬੜਾ ਚਲਾਕ ਸੀ, ਕਹਿੰਦਾ ਮਾਈ ਘਰੋਂ ਤੇ 5 ਆਇਆ ਸਾਂ, ਇੱਕ ਦੌਰੀ ਚ ਡੁੱਬ ਕੇ ਮਰ ਗਿਆ। ਇਸੇ ਤਰ੍ਹਾਂ ਇੱਕ ਬੜਾ ਹੀ ਪੜ੍ਹਿਆ ਲਿਖਿਆ ਬੰਦਾ ਰਾਤ ਨੂੰ 3 ਵਜੇ 3-piece ਸੂਟ ਪਾ ਕੇ ਤੇ ਆਪਣੀ ਜਨਾਨੀ ਸਮੇਤ ਇੱਕ ਬੱਸ ਸਟਾਪ ਤੇ ਖਲੋਤਾ ਲਾਰੀ ਦਾ ਇੰਤਜ਼ਾਰ ਕਰ ਰਿਹਾ ਸੀ। ਉਹ 3:30 ਵਜੇ ਇੱਕ ਛੱਕੜਾ ਜੀ ਲਾਰੀ ਆਈ, ਬਹੂ ਨੇ ਹੱਥ ਦਿੱਤਾ, ਕੰਡਕਟਰ ਨੇ ਮੂੰਹ ਨਾਲ ਸੀਟੀ ਮਾਰੀ, ਬੱਸ ਰੁਕੀ, ਅੱਧਾ ਬਹੂ ਵਿੱਚ ਸੁੱਟਿਆ, ਅੱਧਾ ਬਾਹਰ ਤੇ ਛੇਤੀ ਨੇ ਠੁੱਡਾ ਮਾਰ ਕੇ ਕਹਿੰਦਾ ਚਲੋ ਚਲੋ। ਉੱਤੋਂ ਤੁਹਾਨੂੰ ਤੇ ਪਤਾ ਵੀ ਬੱਸਾਂ ਵਾਲੇ ਸਵਾਰੀਆਂ ਨਾਲ ਕਿੱਡਾ ਕੁ ਜ਼ੁਲਮ ਕਰਦੇ ਨੇ। ਵਾਹਣ ਲੱਗੀਆਂ ਪਿਓ ਵਾਂਗੂ ਤਰਲੇ ਕਰਨੇ ਤੇ ਲਾਉਣ ਲੱਗੀਆਂ ਜਿੱਥੇ ਦਿਲ ਕਰੇ ਕੂੜਾ ਸਮਝ ਕੇ ਸੁੱਟ ਜਾਂਦੇ ਨੇ ਵੀ ਆਪੇ ਕਮੇਟੀ ਵਾਲੇ ਸਵਾਰੀ ਘਰ ਪਹੁੰਚਾ ਦੇਣਗੇ। ਸੀਟ ਹੋਵੇ ਨਾ ਹੋਵੇ ਕਹਿਣਗੇ ਡਰਾਈਵਰ ਵਾਲੀ ਤੇ ਬਹਿ ਜਾਓ, ਉਹ ਖਲੋ ਕੇ ਚਲਾ ਲਏਗਾ। ਉੱਤੋਂ ਤੁਹਾਨੂੰ ਪਤਾ ਕਿ ਲਾਰੀਆਂ ਵੀ ਬੜੀਆਂ ਅਜੀਬ ਕਿਸਮ ਦੀਆਂ ਹੁੰਦੀਆਂ ਨੇ ਜਿਹੜੀਆਂ ਇਹਨਾਂ ਰੂਟਾਂ ਤੇ ਚੱਲਦੀਆਂ ਨੇ। ਲਾਰੀ ਵਿਚਾਰੀ ਟਾਲੀ ਨਾ ਵੱਜ ਕੇ ਤਬਾਹ ਹੋ ਜਾਂਦੀ ਹੈ, ਪਿੱਛੇ ਲਿਖਿਆ ਹੁੰਦਾ ਮਾਂ ਕੀ ਦੁਆ ਜੰਨਤ ਕੀ ਹਵਾ। ਇਹ ਉਹ ਲਾਰੀਆਂ ਨੇ ਜਿਹਨੂੰ ਸਵਾਰੀ ਸਿਰਫ ਧੱਕਾ ਲਾਉਣ ਦੀ ਟਿਕਟ ਲੈਂਦੀ ਹੈ। ਉਹ ਬਹੁ ਨੂੰ ਬਿਠਾ ਕੇ ਲਾਰੀ ਜਿਹੜੇ ਵੇਲੇ ਟੁਰਨ ਲੱਗੀ, ਬਹੁ ਨੂੰ ਖਿਆਲ ਆਇਆ ਕਿ ਮੇਰੀ ਤੇ ਨਾਲ ਬੁੱਢੀ ਵੀ ਹੈ। ਉਹ ਪੜ੍ਹਿਆ ਲਿਖਿਆ ਬੰਦਾ ਸੀ, ਬੁੱਢੀ ਜਾਂ ਜਨਾਨੀ ਕਹਿਣ ਤੋਂ ਕਾਸਰ ਸੀ। ਉਹ ਇੱਕਦਮ ਕੰਡਕਟਰ ਨੂੰ ਕਹਿੰਦਾ ਯਾਰ ਦੇਖੋ ਤੁਮਨੇ ਐਸੀ ਮੁੰਜੇ ਧੱਕਾ ਦੇ ਦਿਆ, ਮੈਂ ਅਕੇਲਾ ਨਹੀਂ, ਮੇਰੇ ਸਾਥ ਮੇਰੀ ਵਾਈਫ ਹੈ। ਉਹ ਕੰਡਕਟਰ ਦੀ ਜਾਣੀ ਜੁੱਤੀ ਪਈ, ਵਾਈਫ ਕਾਹਦੇ ਨਾਲ ਖਾਈ ਦੀਏ। ਉਹ ਕਹਿੰਦਾ ਬਹੁ ਜੀ ਤੁਸੀਂ ਤੇ ਬੈਠੋ ਹਾਂ ਤੇ ਅਸੀਂ ਵਾਈਫ ਉੱਤੇ ਬੰਨ ਦਿੰਦੇ ਹਾਂ। ਬਹੁ ਨੂੰ ਬੜਾ ਗੁੱਸਾ ਆਇਆ, ਕਹਿੰਦਾ ਯਾਰ ਕੋਈ ਖੁਦਾ ਕਾ ਖੌਫ ਕਰੋ, ਤੁਮੇ ਅਕਲ ਨਹੀਂ ਹੈ, ਤੁਮ ਅਹਮਕ ਹੋ, ਜਾਹਿਲ ਹੋ, ਤੁਮੇ ਤਮੀਜ਼ ਨਹੀਂ ਹੈ। ਮੈਂ ਬਕਵਾਸ ਕਰ ਰਹਾ ਹੂੰ ਕਿ ਮੈਂ ਅਕੇਲਾ ਨਹੀਂ, ਮੇਰੇ ਸਾਥ ਮੇਰੀ ਵਾਈਫ ਹੈ। ਕੰਡਕਟਰ ਕਹਿੰਦਾ ਬਹੁ ਜੀ ਮੈਂ ਸਮਝਣਾ ਵਾ, ਪਰ ਫਿਰ ਕੀ ਹੋਇਆ, ਤੁਸੀਂ ਮੀਂਹ ਕਣੀ ਦਾ ਫਿਕਰ ਨਾ ਕਰੋ, ਅਸੀਂ ਵਾਈਫ ਉੱਤੇ ਬੰਨ ਕੇ ਚਾਰੇ ਪਾਸੇ ਤਰਪਾਲ ਪਾ ਦਿੰਦੇ ਹਾਂ। ਉਹ ਬਹੁ ਵੀ ਵਿਚਾਰਾ ਹਵਰੇ ਬੁੱਢੀ ਜਾਂ ਜਨਾਨੀ ਕਹਿਣ ਤੋਂ ਬਿਲਕੁਲ ਹੀ ਮਾਜ਼ੂਰ ਸੀ। ਉਹ ਇਹੋ ਹੀ ਗੱਲ ਕਹੀ ਜਾਵੇ ਕਿ ਯਾਰ ਦੇਖੋ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹਾ ਹੂੰ ਕਿ ਮੇਰੀ ਵਾਈਫ ਹੈ। ਕੰਡਕਟਰ ਵੀ ਨਾ ਸਮਝ, ਕਹਿੰਦਾ ਬਹੁ ਜੀ ਤੁਸੀਂ ਕਿਉਂ ਘਬਰਾਉਂਦੇ ਹੋ, ਐਵੇਂ ਹੀ ਖੱਪਦੇ ਪਏ ਹੋ, ਅਸੀਂ ਕੱਲ 4-5 ਵਾਈਫਾਂ ਇਸੇ ਤਰ੍ਹਾਂ ਬੰਨ ਕੇ ਲਗਾਏ ਹਾਂ। ਉਹ ਜਦੋਂ ਬੱਸ ਵਿੱਚ ਬਹੁਤ ਸਾਰੀ ਖੱਪ ਪੈ ਗਈ ਤੇ ਕਿਤੇ ਆਖਰੀ ਸੀਟ ਤੇ ਇੱਕ 100 ਸਾਲ ਦਾ ਬਾਬਾ ਬੈਠਾ ਆਲੂਆਂ ਵਾਲੀ ਬੋਰੀ 'ਚ ਮੂੰਹ ਨੱਪ ਕੇ ਘੁਰਾੜੇ ਪਿਆ ਮਾਰੇ। ਉਹਦੀ ਅੱਖ ਖੁੱਲ ਗਈ, ਉੱਠ ਕੇ ਖੱਪ ਸੁਣ ਕੇ ਕਹਿੰਦਾ ਓਏ ਬੱਚਾ, ਓਏ ਪੁੱਤਰਾ, ਓ ਯਾ ਵੇਖੋ ਇਹ ਮੇਰੇ ਹੱਥ ਬੱਧੇ ਰਹੇ ਹੋ, ਤੁਸੀਂ ਕਾਹਦਾ ਰੌਲਾ ਪਾਇਆ। ਓ ਯਾ ਬਹੁ ਨੂੰ ਸੀਟ ਦਿਓ ਹਾਂ ਤੇ ਜੇ ਵਾਈਫ ਕੋਈ ਟੁੱਟਣ ਭੱਜਣ ਵਾਲੀ ਚੀਜ਼ ਤੇ ਪੁੱਤ ਮੇਰੇ ਪੱਟਾਂ ਤੇ ਰੱਖ ਦਿਓ। ਦੋਸਤੋ, ਔਰਤਾਂ ਦੀ ਆਦਤ ਹੁੰਦੀ ਹੈ ਕਿ ਜਦੋਂ ਵੀ ਕਿਧਰੇ ਇਕੱਠੀਆਂ ਹੋ ਕੇ 4 ਭੈਣਾਂ ਬਹਿ ਜਾਣ ਤੇ ਆਪਣੇ ਆਪਣੇ ਬੰਦੇ ਦੀ ਤਾਰੀਫ ਜ਼ਰੂਰ ਕਰਦੀਆਂ ਨੇ ਵੀ ਇਹ ਬੰਦਾ ਬਣਿਆ ਰਵੇ। ਇਸੇ ਤਰ੍ਹਾਂ 4 ਬੁੱਢੀਆਂ ਇਕੱਠੀਆਂ ਹੋ ਕੇ ਇੱਕ ਜਗ੍ਹਾ ਤੇ ਆਪਣੇ ਆਪਣੇ ਬੰਦੇ ਦੀ ਤਾਰੀਫ ਪਈਆਂ ਕਰਨ। ਇੱਕ ਜਣੀ ਕਹਿੰਦੀ ਏ ਮੇਰਾ ਬੰਦਾ ਕ੍ਰਿਕਟ ਦਾ ਖਿਡਾਰੀ ਏ, ਇਮਾਨ ਨਾਲ ਮੈਂ ਤੈਨੂੰ ਕੀ ਦੱਸਾਂ, ਆਪਣਾ ਨੀ ਪੀਣ ਦੋ, ਨੀ ਮੀਰ ਦੋ, ਨੀ ਸ਼ੀਦ ਦੋ, ਅੱਲਾ ਦੀ ਕਸਮੇ ਜਿਸਲੇ ਗਰਾਊਂਡ 'ਚ ਜਾ ਕੇ ਛੱਕਾ ਮਾਰਦਾ, ਖਿਡਾਰੀਆਂ ਦੇ ਛੱਕੇ ਛੁਡਾ ਦਿੰਦਾ, ਇਮਾਨ ਨਾਲ ਇੰਨਾ ਮੈਨੂੰ ਚੰਗਾ ਲੱਗਦਾ, ਮੇਰੇ ਦਿਲ ਕਰਦਾ ਮੈਂ ਟੀਵੀ ਦੇ ਵਿਚਕਾਰ ਹੋ ਕੇ ਬਹਿ ਜਾਵਾਂ। ਇਮਾਨ ਨਾਲ ਜਦੋਂ ਜਿੱਤ ਕੇ ਆਉਂਦਾ ਅੱਲਾ ਦੀ ਕਸਮੇ ਸਾਰੇ ਮੁਹੱਲੇ ਨੂੰ ਮਿਠਾਈਆਂ ਵੰਡਣੀਆਂ ਪੈਂਦੀਆਂ ਨੇ, ਮੈਂ ਤੈਨੂੰ ਕੀ ਦੱਸਾਂ, ਮੇਰਾ ਬੰਦਾ ਕ੍ਰਿਕਟ ਦਾ ਖਿਡਾਰੀ ਏ। ਦੂਜੀ ਕਹਿੰਦੀ ਹੈ ਚੱਲ ਨੀ ਚੱਲ ਆਪਣਾ ਬੰਦਾ ਚੁੱਕ ਤੇ ਪਾਸੇ ਕਰ, ਮੇਰਾ ਬੰਦਾ ਕਿਸੇ ਕੋਲੋਂ ਘੱਟ ਏ, ਅੱਲਾ ਦੀ ਕਸਮੇ ਮੈਂ ਤੋਲ ਕੇ ਵਿਆਹ ਕੀਤਾ ਹੋਇਆ ਈ, ਗੱਲਾਂ ਵੀ ਕਰਨੀ ਏ, ਮੇਰਾ ਬੰਦਾ ਅੱਲਾ ਦੀ ਕਸਮੇ ਹਾਕੀ ਦਾ ਪਲੇਅਰ ਏ, ਅੱਲਾ ਦੀ ਕਸਮੇ ਜਿਸ ਵੇਲੇ ਵਿਚਾਰਾ ਗੋਡੇ ਨੰਗੇ ਕਰਕੇ ਨੀਕਰ ਪਾ ਕੇ ਹੱਥ ਝਾਕੀ ਫੜ ਕੇ ਗਰਾਊਂਡ 'ਚ ਦੌੜਦਾ ਤੇ ਮੈਨੂੰ ਬਿਲਕੁਲ ਇੰਜ ਲੱਗਦਾ ਜਿਵੇਂ ਕਿਸੇ ਯਤੀਮ ਮਾਂ ਦਾ ਲਵਾਰਸ ਬੱਚਾ ਦੌੜਨ ਡਿਆ। उत्तो अल्लाह की कसम एक गेंद ते 11 खिडारी उसे दे मगर ही पै हुंदे ने। मैं वेख के हैरान हो जांदी आ ते बंदा पुछे तुसीं एक दे मगर क्यों पै आए हो, अल्लाह पैसे देवे ते अपना अपना ही ले लो। फिर जिस वेले हाकी मार के गोल कर दे अल्लाह की कसम मजालिक गोल खाली जाए, मेरा बंदा हाकी का खिडारी है। ਤੀਜੀ ਕਹਿੰਦੀ ਆਰਾਮ ਨਾਲ ਬੈਠਾ ਨੀ, ਤੁਸੀਂ ਆਪਣੇ ਆਪਣੇ ਬੰਦੇ ਦੀਆਂ ਤਾਰੀਫਾਂ ਕਰੀ ਜਾਂਦੀ ਹੋ, ਮੇਰਾ ਬੰਦਾ ਕਿਸੇ ਕੋਲ ਘੱਟ ਆ, ਅੱਲਾ ਦੀ ਕਸਮੇ ਮੇਰਾ ਬੰਦਾ ਫੁੱਟਬਾਲ ਦਾ ਖਿਡਾਰੀ ਹੂ ਜਿਹੜਾ ਪਾਕਿਸਤਾਨ ਚ ਕਿੱਕ ਮਾਰੇ ਤੇ ਕੈਨੇਡਾ ਚ ਜਾ ਕੇ ਗੋਲ ਹੁੰਦਾ ਈ। ਜਦੋਂ ਗਰਾਊਂਡ ਚ ਦੌੜਦਾ ਤੇ ਬੱਚੇ ਉਹਦੇ ਮਗਰ ਲੱਗ ਜਾਂਦੇ ਨੇ ਜਿਵੇਂ ਕੋਈ ਸ਼ਹਿਰ ਚੁੱਕ ਕੇ ਭੱਜਿਆ। ਉਹਨੂੰ ਵੇਖ ਕੇ ਮੇਰਾ ਵੀ ਦਿਲ ਕਰਦਾ ਦੌੜਨ ਤੇ, ਪਰ ਕੀ ਕਰਾਂ ਘਰ ਚ ਗਰਾਊਂਡ ਹੀ ਕੋਈ ਨਹੀਂ। ਉਹ ਨਾਲ ਹੀ ਪਰੇ ਇੱਕ ਵਿਚਾਰੀ ਕੋ 17 ਕੁ ਸਾਲਾਂ ਦੀ ਮਾਈ ਬੈਠੀ ਸੀ, ਉਹਨੂੰ ਵੀ ਯਾਦ ਆ ਗਿਆ। ਕਹਿੰਦੀ ਨੀ ਉੱਤਰ ਜਾਣੀਓ, ਆਪਣੇ ਆਪਣੇ ਬੰਦੇ ਦੀਆਂ ਗੱਲਾਂ ਕਰਦੀਆਂ ਜਾਂਦੀਓ, ਮੇਰੇ ਬੰਦੇ ਦਾ ਪੁੱਛਿਆ ਜੇ। ਉਹ ਨੀ ਤੂੰ ਦੱਸ ਦੇ ਤੇਰਾ ਬੰਦਾ ਕਾਹਦਾ ਖਿਡਾਰੀ ਏ। ਮੇਰਾ ਬੰਦਾ ਕਬੱਡੀ ਦਾ ਖਿਡਾਰੀ ਏ, ਕਦੀ ਕਦਾਈ ਵਿਚਾਰਾ ਕੌਡੀ ਕੌਡੀ ਕਰਕੇ ਆਉਂਦਾ, ਹੱਥ ਲਾ ਕੇ ਨੱਸ ਜਾਂਦਾ। ਦੋਸਤੋ, ਸਾਡੇ ਮੁਲਕ ਚ ਕਰੋੜਾਂ ਬੰਦੇ ਐਸੇ ਨੇ ਜਿਨ੍ਹਾਂ ਦਾ ਬਾਲ ਬੱਚਾ ਪਾਕਿਸਤਾਨ ਚ ਤੇ ਆਪ ਗੁਲਾਮੀ ਦੀ ਜ਼ੰਜੀਰ ਪਾ ਕੇ ਦੂਜੇ ਮੁਲਕ ਗਏ ਹੁੰਦੇ ਨੇ। ਇਹ ਵਿਚਾਰੇ ਸਾਲ ਦੇ ਸਾਲ ਜਦੋਂ ਇੱਕ ਮਹੀਨੇ ਦੀ ਛੁੱਟੀ ਦੇ ਬਾਅਦ ਵਤਨ ਵਾਪਸ ਆਉਂਦੇ ਨੇ ਤੇ ਰਿਸ਼ਤੇਦਾਰ ਤੇ ਕੀ ਔਲਾਦ ਵੀ ਡਰ ਦੀ ਮੂੰਹ ਨਹੀਂ ਲਾਉਂਦੀ ਵੀ ਇਹ ਤੇ ਇੱਕ ਮਹੀਨੇ ਦਾ ਆਬਾ ਹੈ। ਤਨ ਹੌਸਲਾ ਉਹਨਾਂ ਬੱਚਿਆਂ ਦਾ ਜਿਹੜੇ 11 ਮਹੀਨੇ ਫੋਟੋਆਂ ਵੇਖ ਵੇਖ ਕੇ ਕਹਿੰਦੇ ਰਹਿੰਦੇ ਨੇ ਵੀ ਵੋ ਹਮਾਰੇ ਅੱਬੂ ਹੈ, ਫੋਟੋ ਤੇ ਭਾਵੇਂ ਉੱਲੂ ਬਣਿਆ ਹੋਵੇ। ਇਸੇ ਤਰ੍ਹਾਂ ਇੱਕ ਸਾਹਿਬ ਦੂਜੇ ਮੁਲਕ ਕਿਸੇ ਫੈਕਟਰੀ ਚ ਮੁਲਾਜ਼ਮ ਸੀ। ਉਹ ਹਰ ਸਾਲ ਦੇ ਆਖਰੀ ਮਹੀਨੇ 'ਚ ਛੁੱਟੀ ਲੈ ਕੇ ਬੱਚਿਆਂ ਨੂੰ ਮਿਲ ਮਿਲਾ ਕੇ ਫਿਰ ਬਲਦੀ ਦੇ ਬੁੱਥੇ ਚੜ ਜਾਂਦਾ ਸੀ। ਉਹਦੇ ਜਾਣ ਦੀ ਦੇਰ ਹੁੰਦੀ ਸੀ ਤੇ ਪਿੱਛੋਂ ਕੋਈ ਨਾ ਕੋਈ ਉਹਦੇ ਘਰ ਖੁਸ਼ੀ ਆ ਜਾਣੀ ਤੇ ਨੌਕਰ ਨੇ ਉਹਨੂੰ ਇਸ ਤਰੀਕੇ ਨਾਲ ਖੱਤ ਪਾਉਣਾ ਵੀ ਸਾਹਿਬ ਜੀ, ਅੱਲਾ ਨੇ ਤੁਹਾਡੇ ਘਰ ਚੰਨ ਕੋਲੋਂ ਸ਼ਰਮਿੰਦਾ ਤੇ ਗ੍ਰਹਿਣ ਕੋਲੋਂ ਸੋਹਣਾ ਪੁੱਤਰ ਦਿੱਤਾ। ਉਹ ਜਿਹੜੇ ਵੇਲੇ ਖੱਤ ਉੱਥੋਂ ਦੇ ਮੁਲਾਜ਼ਮਾਂ ਨੇ ਪੜ੍ਹਨਾ, ਸਾਰੀ ਫੈਕਟਰੀ ਨੇ ਉਹਦੀ ਪੂਰੀ ਤਨਖਾਹ ਦੀ ਪਾਲਟੀ ਲੈ ਲੈਣੀ। ਬੰਦਾ ਬੜਾ ਪਰੇਸ਼ਾਨ ਕਿ ਯਾਰ, ਜਦੋਂ ਨੌਕਰ ਦਾ ਮੈਨੂੰ ਖੱਤ ਆਉਂਦਾ ਮੇਰੀ ਤਨਖਾਹ ਲੱਗੀ ਜਾਂਦੀ ਹੈ। ਉਹ ਸਾਹਿਬ ਬੜਾ ਪਰੇਸ਼ਾਨ। ਖੈਰ, ਜਿਸ ਵੇਲੇ ਅਗਲੇ ਸਾਲ ਛੁੱਟੀ ਲੈ ਕੇ ਪਾਕਿਸਤਾਨ ਵਾਪਸ ਆਇਆ ਤੇ ਆਉਂਦਿਆਂ ਨੌਕਰ ਨੂੰ ਪੈ ਗਿਆ, ਆ ਕੇ ਤੇ ਕਹਿਣ ਲੱਗਾ, ਯਾਰ ਤੂੰ ਬਹੁਤ ਪਾਗਲ ਏ, ਤੂੰ ਬੜਾ ਜਾਹਿਲ ਏ, ਤੂੰ ਜਦੋਂ ਵੀ ਮੈਨੂੰ ਖੱਤ 'ਚ ਲਿਖਣਾ ਨਾ ਕਿ ਸਾਹਿਬ ਜੀ ਤੁਹਾਡੇ ਘਰ ਪੁੱਤਰ ਹੋਇਆ ਤੇ ਮੇਰੀ ਸਾਰੀ ਤਨਖਾਹ ਦੀ ਪਾਲਟੀ ਉੱਥੋਂ ਦੇ ਲੋਕ ਲੈ ਲੈਂਦੇ ਨੇ ਔਰ ਮੈਂ ਭੁੱਖਾ ਮਰ ਜਾਣਾ ਸਾਰਾ ਮਹੀਨਾ, ਲਿਹਾਜ਼ਾ ਹੁਣ ਫਿਰ ਮੇਰੇ ਘਰ ਅੱਲਾ ਦੀ ਰਹਿਮਤ ਏ ਤੇ ਜੇ ਮੇਰੇ ਘਰ ਪੁੱਤਰ ਹੋਇਆ ਤੇ ਤੂੰ ਸਿਰਫ਼ ਇੰਨਾ ਲਿਖ ਦਈ ਕਿ ਸਾਹਿਬ ਜੀ ਸਾਡੇ ਪਿੰਡ ਬੱਤੀ ਆ ਗਈ ਏ। ਉਹ ਇੰਨੀ ਗੱਲ ਸਮਝਾ ਕੇ ਸਾਹਿਬ ਫਿਰ ਦੂਜੇ ਮੁਲਕ ਨੌਕਰੀ ਕਰਨ ਚਲਾ ਗਿਆ ਤੇ ਪਿੱਛੋਂ ਨਾ ਧੀ ਹੋਈ ਨਾ ਪੁੱਤਰ ਹੋਇਆ, ਬਸ ਵਿਚਕਾਰਲਾ ਮੇਲ ਹੀ ਹੋ ਗਿਆ ਜਿਹੜਾ ਇੱਕ ਛਾਲ ਮਾਰੇ ਤੇ ਜ਼ਮੀਨ ਤੇ 20 ਘੋੜਿਆਂ ਦੀ ਹੌਦੀ ਬਣ ਜਾਂਦੀ ਏ। ਜਿਹੜਾ ਨਖਰਾ ਕਰਕੇ ਤੁਰੇ ਤੇ ਮੋਰਨੀ ਸ਼ਰਮ ਨਾਲ ਮਰ ਜਾਂਦੀ ਏ। ਜਿਹੜਾ ਮਰਦਾਨੀਆਂ ਬਾਹਾਂ 'ਚ ਲੇਡੀਜ਼ ਜਾਂ ਅੰਗ ਬਣਾ ਕੇ ਤੁਰੇ ਤੇ ਬਿਲਕੁਲ ਇੰਜ ਲੱਗਦਾ ਜਿਵੇਂ ਬੱਚਿਆਂ ਦਾ ਜਹਾਜ਼ ਖਰਾਬ ਹੋਇਆ ਹੈ। ਨੌਕਰ ਨੇ ਜਿਹੜੇ ਵੇਲੇ ਦਰਮਿਆਨੇ ਜਾਂ ਤਬਕੇ ਦੇ ਹਾਲਾਤ ਵੇਖੇ ਤੇ ਬੜਾ ਪਰੇਸ਼ਾਨ ਹੋ ਗਿਆ ਵੀ ਸਾਹਿਬ ਨੂੰ ਕੀ ਲਿਖਾਂ। ਬਰਹਾਲ ਉਹਦੇ ਜ਼ਿਹਨ 'ਚ ਸੋਚ ਜਿਹੜੀ ਆਈ, ਮੁਲਾਜ਼ਾ ਫਰਮਾਓ ਕਿ ਉਹ ਸਾਹਿਬ ਨੂੰ ਕੀ ਲਿਖਦਾ। ਕਾਗਜ਼ ਪੈਨਸਲ ਫੜ ਕੇ ਤੇ ਲਿਖਦਾ, ਸਾਹਿਬ ਜੀ ਸਾਡੇ ਪਿੰਡ ਬੱਤੀ ਤੇ ਆ ਗਈ ਹੈ ਪਰ ਦਿਸਣ ਕੁਝ ਨਹੀਂ ਡਿਆ।